ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ, ਛੁਟਤ ਪ੍ਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰਹਿ ਮਨ ਮੱਜਨ, ਪੁਬ ਜਿਨੋ ਸੇਵਾ ਕਰੀਆ। ਤਿਨ ਭਉ ਨਿਵਾਰ ਅਨਪੈ ਪਦ ਦੀਨਾ, ਸ਼ਬਦ ਮਾਤਰ ਤੇ ਉਦਰ ਧਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਪਹਰ ਭਰੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਫੂਲੇ, ਸੁਤ ਦਾ ਰਾਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸਨਿਓ ਗੁਰ ਸੰਗਤ, ਤੇਹੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇਹੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਇਸ ਗੁਰਮਤ ਦੀਵਾਨ 'ਚ ਆਪ ਜੀ ਨੇ ਹਾਜ਼ਰੀ ਭਰੀ। ਸਤਿਗੁਰਾਂ ਦੇ ਅੰਮ੍ਰਿਤ ਬਚਨ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਜੋ ਸਤਿਗੁਰਾਂ ਨੇ ਅੱਜ ਹੁਕਮ ਦੀ ਦਾਤ ਬਖਸ਼ੀ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ, ਭਾਵਾਂ ਕਿ ਪਿਛਲੇ ਦਿਨੀ ਵੀ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਹੁਕਮ ਰੂਪ ਆਪਾਂ ਕਰ ਚੁੱਕੇ ਹਾਂ। ਆਓ ਅੱਜ ਫਿਰ ਇਸ ਅੰਮ੍ਰਿਤ ਸ਼ਬਦ ਦੇ ਅੱਖਰੀ ਅਰਥ ਭਾਵ ਅਰਥ ਔਰ ਸੰਖੇਪ ਜੀ ਵਿਚਾਰ ਆਪ ਸੰਗਤ ਨਾਲ ਸਾਂਝੀ ਕਰ ਸਕਾਂ। ਆਪ ਜਿਤਨੇ ਹਜ਼ੂਰ ਦੇ ਸਨਮੁਖ ਗੁਰਦੁਆਰਾ ਸਾਹਿਬ ਵਿਖੇ ਬਿਰਾਜਮਾਨ ਹੋ ਜਾਂ ਘਰਾਂ 'ਚ ਦੇਸ਼ ਵਿਦੇਸ਼ ਵਿੱਚ ਸਤਿਗੁਰੂ ਦੇ ਪਵਿੱਤਰ ਬੋਲ ਸਰਵਣ ਕਰ ਰਹੇ ਹੋ, ਕਰੋ ਕਿਰਪਾ, ਬਖਸ਼ੋ ਆਸੀਸ਼, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀਓ। ਬੈਰਾੜੀ ਮਹੱਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ ਰਹਾਉ।
ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਇਸ ਅੰਮ੍ਰਿਤ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ, ਹਰ ਜਨ ਰਾਮ ਨਾਮ ਗੁਣ ਗਾਵੈ। ਹਰ ਜਨ ਤੋਂ ਭਾਵ ਮੁਰਾਦ ਹੈ ਪ੍ਰਭੂ ਦਾ ਜਨ, ਪਰਮੇਸ਼ਵਰ ਦਾ ਸੇਵਕ। ਉਹ ਆਪਣੇ ਸਾਰੀਆਂ ਥਾਵਾਂ 'ਤੇ ਰਮੇ ਹੋਏ ਪ੍ਰਭੂ ਦੇ ਗੁਣ ਗਾਉਂਦਾ ਹੈ। ਹਰ ਜਨ ਰਾਮ ਨਾਮ ਗੁਣ ਗਾਵੈ, ਹਰੀ ਕਾ ਸੇਵਕ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਉਸ ਪ੍ਰਭੂ ਦੇ ਗੁਣ ਗਾਉਣ ਵਾਲੇ ਹਰ ਜਨ ਦੀ, ਪ੍ਰਭੂ ਦੇ ਸੇਵਕ ਦੀ ਕੋਈ ਈਰਖਾ ਅਧੀਨ ਨਿੰਦਿਆ ਕਰਦਾ ਹੈ, ਉਸ ਦੀ ਬਦਨਾਮੀ ਕਰਦਾ ਹੈ, ਜਾਂ ਸ਼ਬਦ ਵਰਤਾਂ ਉਹਦੀ ਬਦਖੋਈ ਕਰਦਾ, ਜੈਲਸ ਅਧੀਨ, ਪਰ ਕਦੀ ਵੀ ਉਸ ਨਿੰਦਿਆ ਨੂੰ ਸੁਣ ਕੇ ਪਰਮਾਤਮਾ ਦਾ ਸੇਵਕ ਆਪਣਾ ਗੁਣ ਨਾ ਗਵਾਵੇ। ਉਹ ਆਪਣੀ ਇਕਾਗਰਤਾ ਵਿੱਚ ਪ੍ਰਭੂ ਦੇ ਗੁਣ ਗਾਉਣ ਵਿੱਚ, ਜਾਂ ਇਉਂ ਕਹਿ ਲਵਾਂ ਜਿਹੜਾ ਉਹ ਸੱਚ ਦੇ ਮਾਰਗ 'ਤੇ ਚੱਲ ਰਿਹਾ ਹੈ, ਲੋਕਾਂ ਦੀ ਨਿੰਦਿਆ ਸੁਣ ਕੇ ਕਦੀ ਆਪਣੇ ਸੁਭਾਅ ਨੂੰ ਤਿਆਗਦਾ ਨਹੀਂ। ਜੇ ਉਹ ਸੁਭਾਅ ਤਿਆਗ ਜਾਏਗਾ ਤਾਂ ਨਿੰਦਕ ਬੰਦੇ ਹਾਵੀ ਹੋ ਜਾਣਗੇ। ਫਿਰ ਬੇਨਤੀ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਉਸ ਦਿਨ ਆਪਾਂ ਥੋੜ੍ਹਾ ਜਿਹਾ ਹਰ ਜਨ ਔਰ ਨਿੰਦਿਆ ਦੇ ਸੰਬੰਧ ਵਿੱਚ ਵਿਚਾਰ ਕੀਤੀ ਸੀ, ਸੰਗਤ ਜਿਨ੍ਹਾਂ ਨੇ ਉਸ ਦਿਨ ਇਸ ਹੁਕਮ ਦੀ ਵਿਚਾਰ ਸਰਵਣ ਕੀਤੀ। ਅੱਜ ਥੋੜ੍ਹੀ ਜਿਹੀ ਬੇਨਤੀ ਕਰਾਂਗਾ ਕਿ ਪਰਮਾਤਮਾ ਦੇ ਗੁਣ ਗਾਉਂਦਾ ਸੇਵਕ, ਉਹਦੇ ਗੁਣ ਗਾਉਣ ਦਾ ਕੀ ਫਾਇਦਾ ਹੈ? ਥੋੜ੍ਹਾ ਜਿਹਾ ਤੋਂ ਸ਼ੁਰੂ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਿ ਜਿਸ ਨਾਲ ਆਪਣਾ ਚਿੱਤ ਜੋੜਾਂਗੇ ਨਾ, ਕੋਈ ਵੀ ਇਨਸਾਨ ਹੋਵੇ ਜਿਸ ਨੂੰ ਰੋਜ਼ ਚੇਤੇ ਕਰਾਂਗੇ, ਸੱਚ ਇਹ ਵੀ ਉਸ ਬੰਦੇ ਦਾ ਜਿਹੋ ਜਿਹਾ ਸੁਭਾਅ ਏ, ਜਿਹੋ ਜਿਹਾ ਉਹਦੇ ਗੁਣ ਔਗਣ ਨੇ ਨਾ, ਉਹ ਸਾਡੀ ਜ਼ਿੰਦਗੀ 'ਤੇ ਸਾਡੇ ਸਰੀਰ 'ਤੇ ਅਸਰ ਜ਼ਰੂਰ ਕਰਨਗੇ। ਸੁਣਿਓ ਫਿਰ ਇਸ ਬੇਨਤੀ ਨੂੰ, ਜਿਸ ਬੰਦੇ ਨੂੰ ਆਪਾਂ ਚੇਤਾ ਕਰਾਂਗੇ, ਜੇ ਤਾਂ ਸੱਚਮੁੱਚ ਪ੍ਰਭੂ ਦੀ ਇਬਾਦਤ ਵਾਲਾ ਕੋਈ ਸੁਖਿਰਦ ਚੰਗੇ ਸੁਭਾਅ ਵਾਲਾ ਬੰਦਾ ਹੈ, ਉਹਦੇ ਗੁਣ ਸਾਨੂੰ ਜ਼ਰੂਰ ਪ੍ਰਭਾਵਿਤ ਕਰਨਗੇ। ਅਤੇ ਜਿਹੜਾ ਬੰਦਾ ਖੁਦ ਈਰਖਾ ਦਵੈਸ਼ ਨਾਲ ਭਰਿਆ ਹੈ, ਉਹਦਾ ਚੇਤਾ ਵੀ ਸਾਡੇ ਅੰਦਰ ਨੂੰ ਖੰਡਾਏਗਾ। ਇਹ ਅਸਰ ਕਰਦੀ ਚੀਜ਼। ਜਿਵੇਂ ਜਦੋਂ ਆਪਾਂ ਕਿਸੇ ਨੂੰ, ਵਿਰੋਧੀ ਨੂੰ, ਜਿਹੜਾ ਸਾਡਾ ਵਿਰੋਧ ਕਰ ਰਿਹਾ, ਉਹਦਾ ਚਿੰਤਨ ਕਰਾਂਗੇ, ਅਤੇ ਆਪ ਜੀ ਯਾਦ ਰੱਖਿਓ, ਕੁਦਰਤੀ ਤੌਰ 'ਤੇ ਉਹਦਾ ਖਿਆਲ, ਉਹਦਾ ਥਾਟ, ਉਹਦਾ ਫੁਰਨਾ ਆਉਣ ਨਾਲ ਵੀ ਉਹਦੀਆਂ ਸਾਰੀਆਂ ਹਰਕਤਾਂ ਸਾਨੂੰ ਚੇਤੇ ਆ ਜਾਂਦੀਆਂ। ਉਹਨੇ ਮੇਰੇ ਨਾਲ ਆਹ ਕੀਤਾ, ਮੈਨੂੰ ਆਹ ਬੋਲਿਆ, ਅਤੇ ਦੇਖੋ ਉਹ ਚੇਤਾ ਸਾਡੇ ਉਸ ਸਾਰੇ ਸਿਸਟਮ ਅੰਦਰ ਦੇ ਨੂੰ ਖਲਾ ਕੇ ਰਖਾ ਦਿੰਦਾ ਹੈ, ਇਕਾਗਰਤਾ ਨਹੀਂ ਰਹਿੰਦੀ। ਸੂਝਵਾਨ ਇੱਕ ਗੱਲ ਬੜੀ ਪਿਆਰੀ ਕਹਿੰਦੇ ਆ, ਉਹ ਕਹਿੰਦੇ ਨੇ ਇੱਕ ਫੁਰਨਾ ਖੰਡਾ ਬਣਾ ਦਿੰਦਾ ਇੱਕ ਖਿੰਨ 'ਚ। ਇੱਕ ਖਿੰਨ ਮੈਂ ਸ਼ਬਦ ਵਰਤਿਆ, ਉਦਾਹਰਣ ਦਿੰਦੇ ਸਨ ਕਿ ਮੰਨ ਲਓ ਅਸੀਂ ਇੱਕ ਬਰਤਨ 'ਚ ਪਾਣੀ ਪਾਇਆ ਅਤੇ ਪਾਣੀ ਬਿਲਕੁਲ ਸ਼ਾਂਤ ਟਿਕਿਆ ਹੋਇਆ, ਕਿਸੇ ਬਰਤਨ ਵੱਡੇ ਟੱਬ ਲੈ ਲਓ, ਚਲੋ ਪਾਣੀ ਬਿਲਕੁਲ ਟਿਕਿਆ ਹੋਇਆ, ਅਤੇ ਇੱਕ ਛੋਟਾ ਜਿਹਾ ਕੰਕਰੀਟ ਪੱਥਰ ਲੈ ਕੇ ਸਿਰਫ ਉਸ ਪਾਣੀ ਦੇ ਉੱਪਰੋਂ ਆਪਣੇ ਹੱਥ ਨਾਲ ਪਾਣੀ ਵਿੱਚ ਸੱਟ ਦਿਓ ਅਤੇ ਆਪ ਜੀ ਅੱਖਾਂ ਨਾਲ ਦੇਖੋਗੇ ਇੱਕ ਪੱਥਰ ਡਿੱਗਦਿਆਂ ਸਿਰਫ ਇੱਕ ਖਿੰਨ ਲੱਗਾ ਹੈ ਅਤੇ ਉਹਦੀਆਂ ਜਿਹੜੀਆਂ ਚੁਗਿਰਦੇ ਤਰੰਗਾਂ ਪੈਦਾ ਹੋਈਆਂ ਨੇ ਪਤਾ ਨਹੀਂ ਕਿੰਨੀਆਂ ਕੁ ਪੈਦਾ ਹੋ ਗਈਆਂ, ਕਿੰਨੀਆਂ ਉਹ ਤਰੰਗਾਂ ਬਣ ਜਾਂਦੀਆਂ ਨੇ ਜੀ। ਇੱਕ ਪੱਥਰ ਸੱਟਣ ਨਾਲ ਪਾਣੀ 'ਚ ਇੰਨੀਆਂ ਵੇਵਸ ਤਰੰਗਾਂ ਬਣ ਰਹੀਆਂ ਨੇ ਅਤੇ ਟਿਕੇ ਹੋਏ ਬੰਦੇ ਦੇ ਅੰਦਰ ਨੂੰ ਯਾਦ ਰੱਖਿਓ ਮਾੜੇ ਖਿਆਲ ਇੱਕ ਫੁਰਨਾ ਹੀ ਉਹਦੇ ਅੰਦਰ ਕਈ ਤਰੰਗਾਂ ਪੈਦਾ ਕਰਕੇ ਚਲਾ ਜਾਂਦਾ ਹੈ। ਬੇਨਤੀ ਕਰਾਂਗਾ ਕਿ ਜਦੋਂ ਪਰਮਾਤਮਾ ਦੇ ਗੁਣ ਕੋਈ ਗਾਉਂਦਾ, ਉਹਦੇ ਗੁਣ ਗਾਉਣ ਨਾਲ ਪ੍ਰਭੂ ਦੇ ਗੁਣ ਉਹਦੀ ਜ਼ਿੰਦਗੀ 'ਚ ਅਸਰ ਕਰਨ ਲੱਗ ਪੈਂਦੇ ਨੇ, ਉਹਦੇ ਅੰਦਰ ਪ੍ਰਵੇਸ਼ ਕਰ ਜਾਂਦੇ ਨੇ। ਉਸ ਦਿਨ ਅਸੀਂ ਇੱਕ ਬਚਨ ਪੜ੍ਹਿਆ ਸੀ ਕਿ ਜੋ ਪ੍ਰਾਣੀ ਨਿਸ ਦਿਨ ਭਜੈ, ਜਿਹੜਾ ਦਿਨ ਰਾਤ ਪਰਮਾਤਮਾ ਦੇ ਗੁਣ ਗਾਉਂਦਾ, ਉਹਨੂੰ ਜਪਦਾ, ਅਤੇ ਸਤਿਗੁਰੂ ਨੇ ਅੱਗੇ ਸ਼ਬਦ ਵਰਤਿਆ ਰੂਪ ਰਾਮ ਤੇ ਜਾਨ ਹੈ, ਉਹ ਸਰੀਰ ਮਨੁੱਖੀ ਪਰ ਉਸ ਨੂੰ ਪਰਮਾਤਮਾ ਦਾ ਪ੍ਰਭੂ ਦਾ ਰੂਪ ਜਾਣ, ਕਿਉਂਕਿ ਉਹ ਗੁਣ ਗਾ ਗਾ ਕੇ ਇੱਕ ਦਿਨ ਗੁਣਾਂ ਦੇ ਖਜ਼ਾਨੇ ਵਿੱਚ ਅਭੇਦ ਹੋ ਗਿਆ ਹੈ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ, ਉਹ ਤਾਂ ਗੁਣ ਗਾ ਰਿਹਾ ਪ੍ਰਭੂ ਵਿੱਚ ਅਤੇ ਉਹਦੇ 'ਚ ਕੋਈ ਅੰਤਰ ਨਹੀਂ ਰਹਿ ਗਿਆ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ, ਇਹਨੂੰ ਇਉਂ ਕਹਿ ਲਓ। ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੋਰ ਸ਼ਲੋਕ ਜੀ, ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਅਤੇ ਮੁਕਤਾ ਦਾ ਲਫਜ਼ੀ ਅਰਥ ਹੈ ਵੈਸੇ ਕਿ ਬੰਦ ਖਲਾਸੀ ਹੋ ਜਾਣੀ, ਮੁਕਤ ਹੋ ਜਾਣਾ। ਗੁਰਮੁਖੋ ਇੱਕ ਜੰਜੀਰਾਂ ਨੇ ਆ ਬਾਹਰ ਦੀਆਂ, ਕਿਸੇ ਨੂੰ ਲੋਹੇ ਦੀ ਜੰਜੀਰ ਨਾਲ ਬੰਨਿਆ ਹੋਵੇ, ਰੱਸੇ ਨਾਲ ਬੰਨਿਆ ਹੋਵੇ, ਪੈਰ ਬੰਨੇ ਜਾ ਸਕਦੇ ਆ, ਹੱਥ ਬੰਨੇ ਜਾ ਸਕਦੇ ਆ, ਸਰੀਰ ਨੂੰ ਸੰਗਲ ਪੈ ਸਕਦੇ ਆ, ਕੁਝ ਸੰਗਲ ਐਸੇ ਨੇ ਜਿਹੜੇ ਦਿਸਦੇ ਕੋਈ ਨਹੀਂ ਪਰ ਉਹ ਜਕੜ ਕੇ ਰੱਖਦੇ ਆ। ਉਹ ਸੰਗਲ ਪੈਰਾਂ ਨੂੰ ਨਹੀਂ, ਉਹ ਹੱਥਾਂ ਨੂੰ ਨਹੀਂ, ਸੱਚ ਇਹ ਵੀ ਉਹ ਸੰਗਲ ਸਾਡੇ ਅੰਦਰ ਦੀ ਸੁਰਤ ਤੇ ਅੰਦਰ ਦੇ ਮਨ ਨੂੰ ਪਏ ਨੇ। ਇਹੀ ਕਾਰਨ ਕਿ ਨਿੰਦਿਆ ਵੀ ਇੱਕ ਬੜਾ ਵੱਡਾ ਸੰਗਲ ਕਹੇ ਕਿ ਜਿਸ ਬੰਦੇ ਦੇ ਅੰਦਰ ਪ੍ਰਵੇਸ਼ ਕਰ ਜਾਏ, ਜਿਹੜਾ ਨਿੰਦਿਆ ਸੁਣ ਕੇ ਵਿਚਲਿਤ ਹੋਣ ਲੱਗ ਪਵੇ, ਇਹ ਸੰਗਲ ਏਡਾ ਵੱਡਾ ਬੰਦੇ ਨੂੰ ਅੱਗੇ ਨਿਕਲਣ ਹੀ ਨਹੀਂ ਦਿੰਦਾ, ਉੱਥੇ ਰੋਕੀ ਰੱਖਦਾ ਕਿ ਮੈਨੂੰ ਆਹ ਸ਼ਬਦ ਕਿਹਾ। ਗੁਰੂ ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਸੇਵਕ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ, ਉਸ ਵਿੱਚ ਤੇ ਪ੍ਰਭੂ 'ਚ ਕੋਈ ਅੰਤਰ ਨਹੀਂ, ਮੇਰੀ ਗੱਲ ਸੱਚ ਜਾਣ। ਜਦੋਂ ਕੋਈ ਗੁਣ ਗਾਏਗਾ, ਮੈਂ ਸਿਰਫ ਅੱਜ ਥੋੜ੍ਹੀ ਤੁਕ ਲਈਏ ਰਾਮ ਨਾਮ ਗੁਣ ਗਾਵੈ, ਕਿਉਂਕਿ ਇਸ ਸ਼ਬਦ ਦੇ ਬਹੁ ਪੱਖ ਨੇ ਇਹਦੇ 'ਚ ਮਾਂ ਰੱਖੇ। ਜਦੋਂ ਕੋਈ ਗੁਣ ਗਾਏਗਾ ਗੁਰੂ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ, ਗੁਰੂ ਅੰਗਦ ਸਾਹਿਬ ਦਾ ਇੱਕ ਬਚਨ ਕਹੇ, ਜਿਹੜੀ ਤ੍ਰਿਸ਼ਨਾ ਵੀ ਹੈ ਨਾ ਜੀ, ਇਹ ਕੇਵਲ ਇੱਕ ਤਰ੍ਹਾਂ ਦੀ ਨਹੀਂ, ਅਸੀਂ ਤ੍ਰਿਸ਼ਨਾ ਦੀ ਵੀ ਜਦੋਂ ਵਿਆਖਿਆ ਕਰਦੇ ਹਾਂ, ਇਹਨੂੰ ਜ਼ਮੀਨ ਨਾਲ, ਬਿਜ਼ਨਸ ਨਾਲ ਜਾਂ ਪੈਸੇ ਨਾਲ ਜੋੜ ਕੇ ਕਰਦੇ ਹਾਂ, ਹੈ ਨਾ। ਕੋਈ ਜ਼ਰੂਰੀ ਨਹੀਂ ਕਿ ਜਿਸ ਬੰਦੇ ਅੰਦਰ ਪੈਸੇ ਦੀ ਜ਼ਮੀਨ ਦੀ ਤ੍ਰਿਸ਼ਨਾ ਨਹੀਂ ਉਹਦਾ ਅੰਦਰ ਮਰ ਚੁੱਕਾ ਹੈ, ਉਹਦੇ ਅੰਦਰ ਤ੍ਰਿਸ਼ਨਾ। ਤ੍ਰਿਸ਼ਨਾ ਤਾਂ ਕਈ ਰੂਪਾਂ ਵਿੱਚ ਆਉਂਦੀ ਹੈ ਜੀ। ਮੈਂ ਤਾਂ ਇੱਕ ਰਾਤ ਵੀ ਬੇਨਤੀ ਕੀਤੀ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਡੁੱਬ ਕੇ ਪੜ੍ਹਨ ਦਾ ਯਤਨ ਕਰੀਏ, ਗਹਿਰੇ ਜਾ ਕੇ ਮਹਾਰਾਜ ਬਚਨ ਕੀ ਕਰਦੇ ਆ। ਹੁਣ ਤੁਸੀਂ ਦੇਖੋ, ਮੰਨ ਲਓ ਇੱਕ ਬੰਦਾ ਪੈਸੇ ਨੂੰ ਹੱਥ ਨਹੀਂ ਲਾਉਂਦਾ, ਉਹਨੂੰ ਕੋਈ ਤ੍ਰਿਸ਼ਨਾ ਨਹੀਂ, ਪਰ ਉਹਦੀ ਜੀਭ ਨੂੰ ਚਸਕਾ ਹੈ ਰਸਾਂ ਦਾ, ਬਾਹਰ ਮੁਖੀ ਪੈਸੇ ਨੂੰ ਹੱਥ ਨਹੀਂ ਲਾਉਂਦਾ ਪਰ ਜੀਭ ਦਾ ਸਵਾਦ ਜੇ ਰੱਜਿਆ ਨਹੀਂ, ਉਹ ਜੀਭ ਦੀ ਤ੍ਰਿਸ਼ਨਾ ਹੈ। ਇੱਕ ਬੰਦੇ ਨੂੰ ਅੱਖਾਂ ਨਾਲ ਦੇਖਣ ਦੀ ਪਰ ਦ੍ਰਿਸ਼ਟ ਦੀ ਤ੍ਰਿਸ਼ਨਾ ਹੈ, ਹੈ ਤਾਂ ਉਹ ਤ੍ਰਿਸ਼ਨਾ। ਇੱਕ ਨੂੰ ਕੰਨਾਂ ਨਾਲ ਗੰਧਨ ਵੈਣ ਨਿੰਦਿਆ ਚੁਗਲਣ ਦੀ ਸੁਣ ਦਾ ਬੜਾ ਸਵਾਦ ਹੈ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਜਦੋਂ ਕਿਸੇ ਬੰਦੇ ਦਾ ਅੰਦਰ ਸ਼ਾਂਤ ਹੋਣਾ, ਉਹਦੀ ਜ਼ਬਾਨ ਨੇ, ਉਹਦੇ ਕੰਨਾਂ ਨੇ, ਉਹਦੀਆਂ ਅੱਖਾਂ ਨੇ, ਉਹਦੇ ਸਰੀਰ ਦੇ ਇੰਦਰੀਆਂ ਨੇ ਉਦੋਂ ਸ਼ਾਂਤ ਹੋਣਾ ਜਦੋਂ ਉਹ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰੇਗਾ। ਇਹ ਸਤਿਗੁਰੂ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ ਕਿ ਆਖਣ ਆਖ ਨਾ ਰੱਜਿਆ, ਜ਼ਬਾਨ ਆਖ ਆਖ ਕੇ ਰੱਜੀ ਨਹੀਂ, ਸੁਣ ਨਾ ਰੱਜੇ ਕੰਨ, ਕੰਨ ਸੁਣ ਸੁਣ ਕੇ ਰੱਜੇ ਨਾ ਦੀ ਵਿਤ੍ਰਿਸ਼ਨਾ ਹੈ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ। ਬਹੁਤ ਕੁਝ ਅੱਖਾਂ ਨੇ ਦੇਖਿਆ, ਇਹ ਕਿਹੜੀਆਂ ਰੱਜ ਗਈਆਂ ਜੀ। ਹੁਣ ਤਾਂ ਮੈਂ ਪਿਛਲੇ ਦਿਨ ਕੀਤਿਆ, 5-6 ਸਕਰੀਨਾਂ ਨੇ ਸਾਡੀਆਂ ਅੱਖਾਂ ਦੀ ਬਸ ਕਰਾਤੀ, ਸਾਰਿਆਂ ਦੀ, ਨਿੱਕੇ ਜਾਂ ਨਿਆਣੇ ਤੋਂ ਲੈ ਕੇ ਵੱਡੇ ਤੱਕ। ਕੰਪਿਊਟਰ ਦੀ ਸਕਰੀਨ, ਆਈਪੈਡ, ਸਾਡਾ ਫੋਨ, ਸਾਡਾ ਟੀਵੀ। ਮੈਂ ਇੱਕ ਬੇਨਤੀ ਕਰਾਂਗੇ, ਨਹੀਂ ਕੋਈ ਨੈਗੇਟਿਵ ਗੱਲ ਕਰ ਰਹੇ ਹਾਂ ਕਿ ਆਪਾਂ ਸਾਰੇ ਤ੍ਰਿਪਤ ਹੋ ਗਏ। ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਇੰਦਰੀਆਂ ਦੀ ਵਿਤ੍ਰਿਸ਼ਨਾ ਹੈ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਵੇਖ ਨਾ ਰੱਗੀਆਂ ਰੱਜੀਆਂ, ਗੁਣ ਗਾਹ ਕੇ ਕਵੰਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਅਤੇ ਮਹਾਰਾਜ ਕਹਿੰਦੇ ਨੇ ਗੁਣ ਤਾਂ ਗਾਉਂਦਾ ਪਿਆ ਕਿਉਂਕਿ ਉਹ ਗੁਣੀ ਨਿਧਾਨ ਉਹਦੇ ਅੰਦਰ ਨੂੰ ਸ਼ਾਂਤ ਕਰ ਦਿੰਦਾ। ਇਹ ਤਾਂ ਹੀ ਫਿਰ ਨਿੰਦਿਆ ਸੁਣ ਕੇ ਵਿਚਲਿਤ ਨਹੀਂ ਹੁੰਦਾ, ਅੰਦਰੋਂ ਠੰਡਾ ਹੋ ਗਿਆ। ਮਹਾਰਾਜ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ, ਗੁਣ ਕਹਿ ਗੁਣੀ ਸਮਾਏ, ਹਰ ਜਨ ਰਾਮ ਨਾਮ ਗੁਣ ਗਾਵੇ। ਉਹ ਗੁਣ ਗਾਉਂਦਾ ਗਾਉਂਦਾ ਇੱਕ ਦਿਨ ਗੁਣਾਂ ਦੇ ਖਜ਼ਾਨੇ ਵਿੱਚ ਸਮਾ ਗਿਆ ਹੈ, ਉਹਨੇ ਪਰਮਾਤਮਾ ਦੇ ਗੁਣ ਗਾਏ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਬਚਨ ਜੀ, ਕਿ ਰਾਤ ਵੀ ਸ਼ਾਇਦ ਕੱਲ੍ਹ ਕੀਤੀ ਸੀ ਗੱਲ, ਕਿ ਪਰਮਾਤਮਾ ਦੇ ਜਿਹੜਾ ਗੁਣ ਗਾਉਂਦਾ ਹੈ ਨਾ, ਸੱਚ ਇਹ ਵੀ ਜਿੰਨਾ ਕੋਈ ਭਿੱਜ ਕੇ ਗੁਣ ਗਾਏਗਾ, ਪ੍ਰਭੂ ਉਹਦੇ ਅੰਦਰ ਦੇ ਸਾਰੇ ਚਿੰਤਾ ਦੁੱਖ ਝੋਰੇ ਖੋਹ ਲੈਂਦਾ ਹੈ ਅਤੇ ਆਪਣੇ ਗੁਣ ਉਹਦੇ ਵਿੱਚ ਪ੍ਰਵੇਸ਼ ਕਰਾ ਦਿੰਦਾ। ਬਚਨ ਹੈ, ਗਾਵੀਐ ਸੁਣੀਐ, ਇਹ ਵੀ ਗੁਣ ਗਾਉਣੇ ਨੇ। ਗਾਵੀਐ ਸੁਣੀਐ ਮਨ ਰੱਖੀਐ ਭਾਓ, ਮਹਾਰਾਜ ਕਹਿੰਦੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਗੁਣ ਗਾਉਣ ਵਾਲੇ ਦੇ ਦੁੱਖ ਖੋਹ ਲੈ, ਉਹਨੂੰ ਸੁੱਖ ਦੇ ਦਿੱਤਾ। ਪਹਿਲਾ ਬਚਨ ਸਤਿਗੁਰੂ ਕਹਿ ਰਹੇ ਨੇ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਜੈਲਸ ਵਿੱਚ ਆ ਕੇ, ਈਰਖਾ ਵਿੱਚ ਆ ਕੇ ਉਸ ਗੁਣ ਗਾਉਣ ਵਾਲੇ ਦੀ ਦਿਨ ਰਾਤ ਨਿੰਦਿਆ ਕਰਦਾ ਹੈ। ਈਰਖ ਮੋਦਨ ਕਿਹਾ ਸੀ, ਨਿੰਦਿਆ ਹਮੇਸ਼ਾ ਜੈਲਸ ਵਿੱਚੋਂ ਪੈਦਾ ਹੁੰਦੀ ਹੈ। ਜਿੱਥੇ ਸਾੜਾ ਹੋਵੇਗਾ ਉੱਥੇ ਨਿੰਦਿਆ ਜ਼ਰੂਰ ਹੋਵੇਗੀ। ਇਹ ਹੋ ਹੀ ਨਹੀਂ ਸਕਦਾ ਵੀ ਸਾੜਾ ਹੋਵੇ ਅਤੇ ਨਿੰਦਿਆ ਨਾ ਹੋਵੇ, ਕਿਉਂਕਿ ਜੈਲਸ ਦਾ ਅਤੇ ਨਿੰਦਿਆ ਦਾ ਬੜਾ ਗੂੜਾ ਸੰਬੰਧ ਹੈ। ਦੂਸਰੀ ਬੇਨਤੀ, ਜਿੱਥੇ ਲਾਲਚ ਹੋਵੇਗਾ ਉੱਥੇ ਪਾਪ ਹੋਵੇਗਾ। ਇਹ ਸਾਰਿਆਂ ਦੇ ਜੋਟੇ ਨੇ ਜੀ, ਜਿੱਥੇ ਲਾਲਚ ਉੱਥੇ ਪਾਪ ਹੋਵੇਗਾ, ਕਿਉਂਕਿ ਪਾਪ ਤੋਂ ਬਿਨਾਂ ਲਾਲਚ ਦੀ ਪੂਰਤੀ ਨਹੀਂ ਹੋ ਸਕਦੀ। ਅਰਜ਼ ਕਰਾਂ, ਪਾਪ ਅਤੇ ਲਾਲਚ ਇਕੱਠੇ, ਜੈਲਸ ਅਤੇ ਨਿੰਦਿਆ ਇਕੱਠੀ, ਜਿੱਥੇ ਈਰਖਾ ਹੋਵੇਗੀ ਉੱਥੇ ਨਿੰਦਿਆ ਹਰ ਹਾਲਤ ਵਿੱਚ ਹੋਵੇਗੀ, ਕਿਉਂਕਿ ਜੈਲਸ ਵਾਲਾ ਅੰਦਰ ਨਿੰਦਿਆ ਕਰਨ ਤੋਂ ਬਿਨਾਂ ਰੁਕ ਹੀ ਨਹੀਂ ਸਕਦਾ, ਕਿਉਂਕਿ ਉਹ ਤੋਂ ਬਰਦਾਸ਼ਤ ਨਹੀਂ ਹੁੰਦਾ। ਪਰ ਪਰਮਾਤਮਾ ਦਾ ਸੇਵਕ ਕੀ ਕਰ ਰਿਹਾ? ਗੁਰੂ ਸਾਹਿਬ ਕਹਿੰਦੇ ਉਹਦਾ ਆਚਰਣ, ਉਹਦਾ ਉੱਚਾ ਜੀਵਨ ਦੇਖ। ਜੇ ਕੋਈ ਨਿੰਦ ਕਰਿਆ ਹਰ ਜਨ ਕੀ, ਕੋਈ ਬੰਦਾ ਵੀ ਪਰਮਾਤਮਾ ਦੇ ਸੇਵਕ ਦੀ, ਪ੍ਰਭੂ ਦੇ ਸੇਵਕ ਦੀ ਰੱਜ ਕੇ ਨਿੰਦਿਆ ਕਰਦਾ, ਦਿਨ ਰਾਤ ਕਰਦਾ, ਆਪਣਾ ਗੁਣ ਨਾ ਗਵਾਵੇ। ਜਿਹੜਾ ਉਹਦਾ ਆਪਣਾ ਸੁਭਾਅ ਹੈ ਉਹਨੂੰ ਕਦੀ ਵੀ ਤਿਆਗਦਾ ਨਹੀਂ, ਉਹ ਯਤਨ ਕਰਦਾ ਵੀ ਇੰਨੀ ਨਿੰਦਿਆ ਹੋਣ ਦੇ ਬਾਵਜੂਦ ਵੀ ਉਹਦੇ ਵਿੱਚੋਂ ਨਿਕਲ ਜਾਂਦਾ ਹੈ। ਇਹਨੂੰ ਥੋੜ੍ਹਾ ਜਿਹਾ ਫਿਰ ਧਿਆਨ ਨਾਲ ਸੁਣਿਓ। ਉਸ ਦਿਨ ਮੈਂ ਇੱਕ ਅਰਜ਼ ਕੀਤੀ ਸੀ, ਗੁਰਮੁਖੋ ਇਹ ਏਡੀ ਭੈੜੀ ਮਿੱਠੀ ਬਿਮਾਰੀ ਹੈ, ਇਹਨੇ ਸਾਨੂੰ ਤਕਰੀਬਨ ਜਿੰਨਾ ਕੁ ਸਾਡਾ ਵਾਹ ਪੈਂਦਾ, ਮੈਂ ਆਪਣੀ ਗੱਲ ਹੀ ਵਿੱਚ ਕਰ ਰਿਹਾ, ਜਿਵੇਂ ਖੌਮੇ ਇਸੇ ਤਰ੍ਹਾਂ ਨਿੰਦਿਆ, ਇੰਨੀ ਮਿੱਠੀ ਬੰਦੇ ਨੂੰ ਲੱਗਦੀ ਇਹ ਥੱਕਦਾ ਨਹੀਂ ਅੱਕਦਾ ਨਹੀਂ। ਕਿਸੇ ਬੰਦੇ ਦੀ ਨਿੰਦਿਆ ਕਰਨੀ ਹੋਵੇ ਅਤੇ ਆਪਸ ਦੋਨੋਂ ਵਿਰੋਧੀ ਜਿਨ੍ਹਾਂ ਦੀ ਦੋਨਾਂ ਨਾਲ ਲੱਗਦੀ ਹੈ, ਦੋ ਬੰਦੇ ਮੰਨ ਲਓ ਇਕੱਠੇ ਹੋ ਗਏ ਜਿਨ੍ਹਾਂ ਜਿਹਦੇ ਨਾਲ ਲੱਗਦੀ ਹੈ, ਉਹਦੇ ਫਿਰ ਜਦੋਂ ਔਗਣਾਂ ਦੇ ਪਰਚੇ ਖੋਲਦੇ ਆ ਨਾ, ਅਤੇ ਕਈ ਕਈ ਘੰਟੇ ਲਗਾਤਾਰ ਫੋਨ 'ਤੇ ਗੱਲ ਕਰੀ ਜਾਂਦੇ ਆ, ਰੱਜਦੇ ਕੋਈ ਨਹੀਂ। ਅਤੇ ਜੇ ਕਿਤੇ ਉਹਨਾਂ ਨੂੰ ਕਹਿ ਦਿਓ ਵੀ ਆਓ ਇਕੱਠੇ ਹੋ ਕੇ ਥੋੜ੍ਹਾ ਸਿਮਰਨ ਕਰ ਦਈਏ, ਇੱਕੋ ਦਮ ਘੜੀ ਦੇਖ ਕੇ ਕਹਿਣਗੇ ਸੋਰੀ ਮੈਂ ਤਾਂ ਭੁੱਲ ਗਿਆ, ਮੈਂ ਫਲਾਣੀ ਜਗ੍ਹਾ ਜਾਣਾ ਸੀ, ਕਿਉਂਕਿ ਨਿੰਦਿਆ ਮਿੱਠੀ ਹੈ। ਸਾਕਤ ਦੀ ਇੱਕ ਬਿਰਤੀ ਹੈ, ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਨਾਮ ਅੰਮ੍ਰਿਤ ਸਾਕਤ ਨੂੰ ਕੌੜਾ ਲੱਗਦਾ, ਤੇ ਸੱਚ ਇਵੇਂ ਜਿਹੜੀ ਜ਼ਹਿਰ ਹੈ ਉਹ ਸਾਕਤ ਬੰਦੇ ਨੂੰ ਅੱਤ ਦੀ ਮਿੱਠੀ ਲੱਗਦੀ ਹੈ। ਤੇ ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਵਿਧ ਨੈਨੋ ਡਿੱਠੀ। ਮੈਂ ਆਪਣੇ ਅੱਖਾਂ ਨਾਲ ਉਹਦੇ ਅੰਦਰ ਦੀ ਇਸ ਅਵਸਥਾ ਨੂੰ ਦੇਖਿਆ। ਪਰ ਮੈਂ ਆਪਾਂ ਚਲੋ ਜ਼ਿਆਦਾ ਨਿੰਦਕ ਤੇ ਜਦੋਂ ਗੱਲ ਕਰ ਰਹੇ ਹਾਂ, ਸਾਨੂੰ ਕੀ ਕਰਨਾ ਚਾਹੀਦਾ? ਮਹਾਰਾਜ ਨੇ ਕਿਹਾ ਨਿੰਦਾ ਭਲੀ ਕਿਸੇ ਕੀ ਨਾ ਕੀ, ਕਿਸੇ ਦੀ ਵੀ ਨਿੰਦਿਆ ਨਾ ਕਰੀਏ। ਹੁਣ ਕਈ ਵਾਰੀ ਸੱਚ ਸ਼ਬਦ ਥੱਲੇ ਵੀ ਅਸੀਂ ਨਿੰਦਿਆ ਕਰੀ ਜਾਂਦੇ ਹਾਂ। ਮੈਂ ਜੀ ਸੱਚ ਬੋਲਣਾ ਵਾਂ ਜੀ, ਮੈਂ ਸੱਚ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦਾ। ਫਰਕ ਇੰਨਾ ਹੈ ਕਿ ਮੇਰੇ ਔਗਣ ਲੋਕਾਂ ਨੂੰ ਪਤਾ ਨਹੀਂ, ਪਰਦੇ ਥੱਲੇ ਨੇ। ਜੇ ਸੱਚ ਬੋਲਣਾ ਤੇ ਜੇ ਦੂਜੇ ਦੇ ਔਗਣ ਭੜਨਾ ਤੇ ਆਪਣੇ ਔਗਣਾਂ ਨੂੰ ਵੀ ਸੰਗਤ ਵਿੱਚ ਦੱਸ। ਸੱਚ ਦੂਜੇ ਲਈ ਨਹੀਂ ਇਕੱਲਾ। ਫਿਰ ਬੇਨਤੀ ਹੈ ਜੀ, ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ, ਨਿੰਦਾ ਭਲੀ ਕਿਸੇ ਕੀ ਨਾ ਖੀ, ਕਿਸੇ ਦੀ ਨਿੰਦਿਆ ਨਾ ਕਰੋ। ਪਰ ਕੌਣ ਕਰਦੇ ਨੇ? ਮਨਮੁਖ ਮੁਗਧ ਕਰਨ, ਮਨਮੁਖ ਬੰਦੇ ਤੇ ਮੂਰਖ ਬੰਦੇ ਨਿੰਦਿਆ ਕਰਦੇ ਆ। ਅਗਲਾ ਮਹਾਰਾਜ ਦਾ ਫਲ ਕੀ ਮਿਲੇਗਾ? ਕਹਿਣ ਲੱਗੇ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਛਾਣ। ਇਹੋ ਜਿਹਾ ਬੰਦਿਆਂ ਦੇ ਰੱਬ ਦੀ ਦਰਗਾਹ 'ਚ ਮੂੰਹ ਕਾਲੇ ਹੁੰਦੇ ਆ। ਹੁਣ ਆਓ ਥੋੜ੍ਹੀ ਜਿਹੀ ਮੈਂ ਹੋਰ ਬੇਨਤੀ ਕਰਾਂ। ਕਿਤੋਂ ਵੀ ਕੁਝ ਲੱਭੇ ਨਾ, ਹੋ ਸਕਦਾ ਮੇਰੀ ਗੱਲ ਨਾਲ ਸਾਰੇ ਨਾ ਸਹਿਮਤ ਹੋਣ, ਹਾਂ ਥੋੜ੍ਹੀ ਜਿਹੀ ਜ਼ਿੰਦਗੀ ਦੇ ਤਜਰਬੇ 'ਚ ਇਹ ਜ਼ਰੂਰ ਦੇਖਿਆ, ਜੇ ਆਪਾਂ ਗੁਣਾਂ ਦੇ ਗ੍ਰਾਹਕ ਬਣ ਕੇ ਚੱਲਾਂਗੇ ਨਾ, ਸੱਚਮੁੱਚ ਸਾਡਾ ਅੰਦਰ ਭਰ ਜਾਏਗਾ। ਜੇ ਪਿਆਰਿਓ ਔਗਣ ਇਕੱਠੇ ਕਰੀ ਗਏ, ਆ ਘਰ 'ਚ ਭਾਂਡੇ ਤਾਂ ਤੁਸੀਂ ਕਿਚਨ 'ਚ ਰੱਖੇ ਨੇ, ਇੱਕ ਗਾਰਬੇਜ ਬੈ ਗਏ ਜਿਹਦੇ ਤੁਸੀਂ ਦੂਜਾ ਸਮਾਨ ਸੱਟਦੇ ਹੋ, ਇੱਕ ਭਾਂਡਾ ਉਹ ਵੀ ਜਿਹਦੇ ਵਿੱਚ ਰੋਜ਼ ਦੁੱਧ ਪਾਉਂਦੇ ਹੋ, ਫਰਕ ਤਾਂ ਦੋਨਾਂ 'ਚ ਬੜਾ ਫਰਕ ਹੈ ਨਾ। ਜੋ ਪਾਵਾਂਗੇ ਉਹਦੇ ਨਾਲ ਭਰਿਆ ਜਾਣਾ। ਭਾਈ ਸਾਹਿਬ ਨੂੰ ਕਿਸੇ ਪੁੱਛਿਆ ਵੀ ਜ਼ਿੰਦਗੀ ਕਿਵੇਂ ਜੀਏ, ਕਿਸ ਢੰਗ ਨਾਲ ਜੀਏ। ਉਹਨਾਂ ਦੀ ਮੈਨੂੰ ਗੱਲ ਬੜੀ ਪਿਆਰੀ ਲੱਗੀ। ਉਹਨਾਂ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਹਰ ਚੀਜ਼ ਜਿਹੜੀ ਹੈ ਨਾ, ਉਹਨੂੰ ਦੇਖਣ ਦਾ ਹਰ ਦ੍ਰਿਸ਼ਟੇ ਦਾ ਜਿਹੜਾ ਤਰੀਕਾ ਆਪੋ ਆਪਣਾ, ਆਪੋ ਆਪਣਾ ਐਂਗਲ ਹੈ ਜੀ ਦੇਖਣ ਦਾ। ਇੱਕ ਚੀਜ਼ ਨੂੰ ਕੋਈ ਕਿਸੇ ਨਜ਼ਰੀਏ ਨਾਲ ਦੇਖ ਰਿਹਾ, ਦੂਜਾ ਹੋਰ ਨਜ਼ਰੀਏ ਨਾਲ ਦੇਖ ਰਿਹਾ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਆਪਣਾ ਪੀਰ ਰੱਬ ਜਾਣ ਕੇ ਮੱਥਾ ਟੇਕਦਾ, ਤੇ ਵਿਰੋਧੀ ਬੰਦਾ ਗੁਰੂ ਨਾਨਕ ਸਾਹਿਬ ਨੂੰ ਭੂਤਨਾ ਕਹਿ ਰਿਹਾ ਹੈ। ਇਸ ਤਰ੍ਹਾਂ ਹੀ ਨਜ਼ਰੀਆ। ਗੁਰੂ ਅਰਜੁਨ ਦੇਵ ਨੂੰ ਸਾਈਂ ਮੀਆਂ ਮੀਰ ਕਿਸੇ ਹੋਰ ਨਜ਼ਰੀਏ ਨਾਲ ਦੇਖ ਰਿਹਾ ਹੈ। ਚੰਦੂ ਮੁਰਚਦਾ ਖਾਂ ਤੇ ਜ਼ਕਰੀਆ ਵਾਹਿਗੁਰੂ ਜੀ ਜਹਾਂਗੀਰ ਹੋਰ ਨਜ਼ਰੀਏ ਨਾਲ ਦੇਖ ਰਿਹਾ। ਗੁਰੂ ਤੇਗ ਬਹਾਦਰ ਨੂੰ ਜਿਸ ਤਰੀਕੇ ਨਾਲ ਭਾਈ ਜੈਤਾ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਦੇਖਦੇ ਨੇ, ਯਾਦ ਰੱਖਿਓ ਕਾਜ਼ੀ ਅਬਦੁਲ ਵਾਹਬ ਉਸ ਤਰੀਕੇ ਨਾਲ ਨਹੀਂ ਦੇਖ ਰਿਹਾ। ਹਰ ਬੰਦਾ ਹਰ ਚੀਜ਼ ਨੂੰ ਆਪਣੇ ਐਂਗਲ ਨਾਲ ਮਾਪਦਾ ਹੈ ਜੀ, ਦੇਖਦਾ ਆਪਣੇ ਨਜ਼ਰੀਏ ਨਾਲ। ਤੇ ਜਦੋਂ ਅਸੀਂ ਦੇਖਾਂਗੇ, ਜੋ ਮੇਰੇ ਅੰਦਰ ਦੀ ਬਿਰਤੀ ਉਹ ਕੁਝ ਮੈਨੂੰ ਚੀਜ਼ ਤੋਂ ਦਿਸੇਗਾ। ਇਹ ਯਾਦ ਰੱਖੋ ਕਿ ਜੋ ਮੇਰਾ ਅੰਦਰ ਹੈ ਨਾ ਉਹ ਬਾਹਰ ਹੈ। ਗੁਰੂ ਸਾਹਿਬ ਨੇ ਐਵੇਂ ਨਹੀਂ ਕਿਹਾ ਕਿ ਜੋ ਕੁਝ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਜਾਂ ਸੁਖੀਏ ਕੋ ਪੇਖ ਹੈ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਭਾਈ ਸਾਹਿਬ ਕਹਿੰਦੇ ਆ ਤਿੰਨ ਚਾਰ ਉਦਾਹਰਨਾਂ ਨੇ ਜੀ। ਇੱਕ ਵਾਰ ਅੱਗੇ ਵੀ ਬਹੁਤ ਸਮਾਂ ਪਹਿਲਾਂ ਅਰਜ਼ ਕੀਤੀ ਸੀ, ਮੋਰ ਪੰਛੀ ਹੈ ਸਾਨੂੰ ਸਭ ਨੂੰ ਪਤਾ ਹੈ, ਅਤੇ ਮੋਰ ਕੀ ਕਰਦਾ ਹੈ? ਉਹ ਜਦੋਂ ਬੱਦਲ ਚੜ੍ਹਦਾ ਸੀ ਸਾਉਣ ਦੇ ਮਹੀਨੇ ਜੀ, ਉੱਥੇ ਮੋਰ ਨੱਚਣਾ ਸ਼ੁਰੂ ਕਰ ਦਿੰਦਾ ਸੀ, ਨ੍ਰਿਤ ਕਰਦਾ ਹੈ। ਉਹ ਆਪਣੇ ਪੰਖ ਖਿਲਾਰ ਕੇ ਨਾ ਜੀ, ਪੂਰੇ ਬੱਦਲ ਦੇਖਦੇ ਕਿੰਨਾ ਖੁਸ਼ ਹੁੰਦਾ ਹੈ, ਆਪਣੇ ਪੈਰਾਂ ਦੇ ਨਾਲ ਉਹ ਪੈਲਾਂ ਪਾਉਂਦਾ ਹੈ, ਨਾਚ ਕਰਦਾ ਹੈ। ਪਰ ਮੋਰ ਨੂੰ ਕਿਸੇ ਅਕੈਡਮੀ ਨੇ ਨੱਚਣਾ ਥੋੜ੍ਹਾ ਸਿਖਾਇਆ, ਉਹ ਡਾਂਸ ਸਿੱਖਿਆ ਹੈ ਕਿਤੇ? ਫਿਰ ਆਵਾਜ਼ ਮਿੱਠਾ ਬੋਲਦਾ, ਅਤੇ ਤੀਸਰਾ ਉਹਦਾ ਗੁਣ ਕੀ ਹੈ? ਉਹਦੀਆਂ ਅੱਖਾਂ ਬੜੀਆਂ ਚੰਗੀਆਂ ਨੇ ਅਤੇ ਉਹਦੇ ਜਿੰਨੇ ਪੰਖ ਨੇ ਉਹ ਸਾਰੇ ਖਿਲਾਰੇ ਨੇ। ਮੇਰਾ ਖਿਆਲ ਇਹੋ ਜਿਹੀ ਸਜਾਵਟ ਬੰਦਾ ਵੀ ਨਾ ਕਰ ਸਕੇ ਜਿਹੋ ਜਿਹੀ ਉਹ ਕਰਦਾ ਹੈ। ਇੱਕ ਬੰਦੇ ਨੇ ਦੇਖਿਆ ਵੀ ਮੋਰ ਨੱਚ ਰਿਹਾ, ਉਹਦੇ ਪੰਖ ਜਿਹੜੇ ਨੇ ਉਹ ਪੂਰੇ ਫੈਲੇ ਹੋਏ ਨੇ, ਉਹਦੀਆਂ ਅੱਖਾਂ ਸੋਹਣੀਆਂ, ਗਾਂਦਾ ਬੜਾ ਸੋਹਣਾ ਹੈ। ਅਤੇ ਉਹ ਵੇਖ ਕੇ ਕਹਿੰਦਾ, ਵਾਹ ਪਰਮਾਤਮਾ ਤੂੰ ਕਿਹੋ ਜਿਹੇ ਜਮਾਂਦਰੂ ਗੁਣ ਦਿੰਦਾ, ਇਹ ਮੋਰ ਕਿੰਨਾ ਸੋਹਣਾ ਨੱਚ ਰਿਹਾ। ਇਹਦੇ ਪੰਖਾਂ ਦਾ ਰੰਗ ਨਾ ਗਰਮੀ ਵਿੱਚ, ਨਾ ਸਰਦੀ ਵਿੱਚ, ਨਾ ਬਾਰਿਸ਼ ਵਿੱਚ ਕਦੀ ਵੀ ਫੇਟ ਨਹੀਂ ਹੁੰਦਾ, ਫਿੱਕਾ ਨਹੀਂ ਪੈਂਦਾ ਰੰਗ ਇਹਦਾ ਕਈ, ਕਿ ਜਿੰਨਾ ਸਮਾਂ ਮੋਰ ਦੇ ਪੰਖ ਰੱਖੋ ਉਹਦੇ ਰੰਗ ਨੇ ਕਦੀ ਫੇਟ ਥੋੜ੍ਹਾ ਹੋ ਜਾਣਾ, ਫਿੱਕੇ ਨਹੀਂ ਪੈਣਾ। ਕਹਿੰਦਾ ਪਰਮਾਤਮਾ ਇਹਨੂੰ ਨੱਚਣ ਦਾ ਗੁਣ ਦਿੱਤਾ, ਇਹਨੂੰ ਅੱਖਾਂ ਸੋਹਣੀਆਂ ਦਿੱਤੀਆਂ, ਇਹਦੇ ਗਲੇ ਨੂੰ ਆਵਾਜ਼ ਦਿੱਤੀ, ਇਹਨੂੰ ਪੰਖ ਕਿੰਨੇ ਸੋਹਣੇ ਦਿੱਤੇ। ਉਹ ਅਸਲ 'ਚ ਉਹਦੇ ਗੁਣਾਂ ਦੀਆਂ ਸਿਫਤਾਂ ਕਰਦਾ। ਅਤੇ ਮੇਰੇ ਵਰਗਾ ਨਿੰਦਕ ਲੰਘਿਆ, ਕਹਿੰਦਾ ਕਿਉਂ ਟਾਈਮ ਵੇਸਟ ਕਰੀ ਜਾਂਦਾ, ਇਹਦੇ ਪੈਰਾਂ ਦੀ ਚਕਿੰਨ ਵੱਲ ਵੇਖ, ਏਡੇ ਗੰਦੇ ਪੈਰ ਨੇ ਇਹਦੇ, ਮੈਂ ਬੇਨਤੀ ਕਰਾਂਗਾ ਮੋਰ ਇੱਕ ਹੋਵੇ। ਉਹਨੇ ਅਗਲੀ ਗੱਲ ਕਹੀ, ਕਹਿੰਦਾ ਇਹਦਾ ਮੂੰਹ ਤੂੰ ਸਿਫਤਾਂ ਕਰਨਾ, ਗਾਉਂਦਾ ਬੜਾ ਸੋਹਣਾ, ਪਰ ਇਹ ਸੱਪ ਵੀ ਫੜਦਾ ਆਪਣੀ ਚੁੰਜ ਦੇ ਨਾਲ। ਹੁਣ ਮੈਂ ਬੇਨਤੀ ਕਰਾਂ, ਇੱਕ ਮੋਰਖ ਹੈ, ਇੱਕ ਬੰਦੇ ਨੂੰ ਪੰਖ ਦਿਸਦੇ ਨੇ, ਉਹਦਾ ਨ੍ਰਿਤ ਦਿਸਦਾ, ਉਹਦੀਆਂ ਅੱਖਾਂ ਨਜ਼ਰ ਆਉਂਦੀਆਂ ਨੇ, ਉਹਦਾ ਗਾਉਣਾ ਦਿਸਦਾ, ਦੂਜੇ ਬੰਦੇ ਨੂੰ ਉਹਦੇ ਗੰਦੇ ਪੈਰ 'ਤੇ ਖਾਣਾ ਦਿਸਦਾ। ਹੁਣ ਮੇਰਾ ਨਜ਼ਰੀਆ, ਮੈਂ ਉਹਦੇ ਪੰਖ ਦੇਖਣੇ ਨੇ ਕਿ ਉਹਦੇ ਗੰਦੇ ਪੈਰ ਦੇਖਣੇ ਨੇ? ਕਿਉਂਕਿ ਇਹ ਤਾਂ ਸਾਨੂੰ ਦੇਖਣਾ ਪੈਣਾ ਨਾ, ਅਸੀਂ ਕਿਸ ਢੰਗ ਨਾਲ ਉਹਨੂੰ ਦੇਖਣਾ ਹੈ। ਭਾਈ ਸਾਹਿਬ ਲਿਖਦੇ ਨੇ, ਜੈਸੇ ਨੈਣ ਬੈਨ ਸੁੰਦਰ ਸਰਬੰਗ ਮੋਰ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਜਿਵੇਂ ਮੋਰ ਦੀਆਂ ਅੱਖਾਂ, ਮੋਰ ਦੇ ਖੰਭ, ਮੋਰ ਦੇ ਬੋਲ ਅਤ ਸੋਹਣੇ ਨੇ। ਤਾਂ ਕਹਿ ਪੱਗ ਔਰ ਦੇਖ ਦੋਖ ਨਾ ਵਿਚਾਰੀ ਹੈ, ਪੱਗ ਦਾ ਅਰਥ ਹੈ ਪੈਰ। ਉਹਦੀਆਂ ਅੱਖਾਂ ਨੂੰ ਦੇਖ, ਉਹਦੇ ਮੋਰ ਦੇ ਖੰਭਾਂ ਨੂੰ ਦੇਖ, ਉਹਦੇ ਪੈਰਾਂ ਨੂੰ ਦੇਖ ਕੇ ਥਾਂ ਥਾਂ 'ਤੇ ਉਹਦੇ ਇਸ ਔਗਣ ਨੂੰ ਨਾ ਭੰਡ ਅਤੇ ਨਾ ਲੋਕਾਂ ਵਿੱਚ ਵਾਰ ਵਾਰ ਕਹੇ ਦੇ ਪੈਰ ਬੜੇ ਗੰਦੇ ਨੇ, ਤੂੰ ਪੰਖ ਕਿਉਂ ਨਹੀਂ ਦੇਖਦਾ, ਤੂੰ ਪੈਰਾਂ ਦੀ ਸਕਿਨ ਕਿਉਂ ਦੇਖ ਰਿਹਾ? ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਏ। ਅਗਲਾ ਬਚਨ, ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਅਰਥ ਮੈਂ ਕਰ ਦੇਣਾ ਕਿਉਂਕਿ ਕਵਿਤ ਬ੍ਰਿਜ ਭਾਸ਼ਾ ਵਿੱਚ ਹੈ। ਸੰਦਲ ਸੁਗੰਧ, ਕਿਉਂਕਿ ਉਦਨ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਕਿ ਈਵਨ ਜੀ ਜਿਹੜੇ ਤੁਸੀਂ ਆਪਾਂ ਸਵਈਏ ਰੋਜ਼ ਪੜ੍ਹਦੇ ਹਾਂ, ਸ਼ਰਾਬਕ ਸ਼ੁੱਧ ਸਮੂਹ ਸਿਧਾਨ ਕੇ, ਇਹ ਹਿੰਦੀ 'ਚ ਨਹੀਂ, ਇਹ ਪੰਜਾਬੀ 'ਚ ਨਹੀਂ, ਇਹ ਫਾਰਸੀ 'ਚ ਨਹੀਂ, ਇਹ ਬਿਲਕੁਲ ਗੂੜ ਬ੍ਰਿਜ ਭਾਸ਼ਾ ਹੈ ਜਿਹੜੇ ਸਵਈਏ ਨੇ ਬ੍ਰਿਜ 'ਚ ਨੇ। ਮਹਾਰਾਜ ਕਹਿੰਦੇ ਨੇ, ਭਾਈ ਸਾਹਿਬ ਕਹਿ ਰਹੇ ਆ, ਸੁੰਦਲ ਸੁਗੰਧ ਅਤ ਕੋ ਕਮਲ ਜੈਸੇ ਕੰਟਕ ਵਲੋਕਨਾ ਔਗਣ ਉਰਧਾਰੀਏ। ਸੰਦਲ ਦਾ ਅਰਥ ਆਪ ਜਾਣਦੇ ਹੋ ਚੰਦਨ, ਸੁਗੰਧ ਦਾ ਅਰਥ ਹੈ ਮਹਿਕ, ਚੰਦਨ ਵਿੱਚ ਸੁਗੰਧੀ ਹੈ। ਉਦਨੇ ਦੇ ਅਰਥ ਵੈਸੇ ਅਸੀਂ ਕਰ ਚੁੱਕੇ ਹਾਂ, ਇਹਦੇ ਵਿੱਚ ਠੰਡ ਹੈ। ਪਰ ਕਹਿੰਦੇ ਨੇ ਜਿੱਥੇ ਚੰਦਨ ਹੋਵੇਗਾ, ਇੱਕ ਔਗਣ ਉਸ ਵਿਚਾਰੇ ਨੂੰ ਰੱਬ ਨੇ ਲਾ ਦਿੱਤਾ, ਉਹਦੀਆਂ ਟਾਹਣੀਆਂ ਉੱਤੇ ਸੱਪ ਹੋਣਗੇ। ਉਹ ਭਲੇ ਸੱਜਣੋ, ਤੁਸੀਂ ਚੰਦਨ ਦੀ ਸੁਗੰਧ ਅਤੇ ਠੰਡ ਨੂੰ ਦੇਖਿਓ, ਤੁਸੀਂ ਉਹਦੀਆਂ ਸ਼ਖਾਵਾਂ ਨਾਲ ਲਿਪਟੇ ਹੋਏ ਸੱਪਾਂ ਨੂੰ ਮਤ ਦੇਖਿਓ, ਕਿਉਂਕਿ ਉਹਨੂੰ ਵੀ ਰੱਬ ਨੇ ਗੁਣ ਦਿੱਤਾ, ਉਹ ਸੱਪ ਨੂੰ ਠੰਡ ਪਾ ਦਿੰਦਾ ਪਰ ਆਪ ਜ਼ਹਿਰੀਲਾ ਕਦੀ ਨਹੀਂ ਹੁੰਦਾ। ਚੰਦਨ ਥੋੜ੍ਹਾ ਕਦੀ ਜ਼ਹਿਰ ਚੜ੍ਹਦਾ ਚੰਦਨ 'ਤੇ? ਹੁਣ ਇੱਕ ਬੰਦੇ ਨੇ ਦੇਖਣਾ, ਕਹਿਣਾ ਚੰਦਨ ਕਿੰਨਾ ਚੰਗਾ, ਅਤੇ ਮੇਰੇ ਵਰਗੇ ਨੇ ਬਦਨਾਮੀ ਕਰਦਿਆ ਕਹਿਣਾ, ਛੱਡੋ ਜੀ ਐਵੇਂ ਸਿਫਤਾਂ ਕਰੀ ਜਾਂਦੇ ਹੋ, ਸਾਰਾ ਦਿਨ ਸਾਪੇ ਨੂੰ ਚੰਬੜੇ ਰਹਿੰਦੇ, ਇਹਦੀ ਸੰਗਤ ਕਿੰਨਾ ਨਾਲ? ਔਗਣ ਹੈ ਨਾ ਜੀ, ਇੱਕ ਮਿੰਟ ਲੱਗਦਾ। ਭਾਈ ਸਾਹਿਬ ਕਹਿੰਦੇ ਨੇ ਅਗਲੀ ਗੱਲ, ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਦੋ ਸ਼ਬਦ ਆਏ, ਇੱਕ ਸੰਦਲ ਸੁਗੰਧ, ਇੱਕ ਕਮਲ ਆਇਆ, ਅਤੇ ਕੰਟਕ ਸ਼ਬਦ ਇੱਕੋ ਆਇਆ। ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ ਕੰਟਕ ਵਿਲੋਕਨਾ ਅਵਗੁਣ ਉਰਧਾਰੀ ਹੈ। ਮੇਰੇ ਮਨ 'ਚ ਆਇਆ ਵੀ ਕੰਟਕ ਦਾ ਅਰਥ ਕੰਡਾ, ਪਰ ਇੱਕ ਕੰਟਕ ਦਾ ਅਰਥ ਸੱਪ ਵੀ ਹੁੰਦਾ। ਇੱਕੋ ਸ਼ਬਦ ਦੋਨਾਂ 'ਤੇ ਟੁਕਾ ਦਿੱਤਾ, ਚੰਦਨ ਨੂੰ ਚੰਬੜੇ ਕੋਈ ਸੱਪਾਂ ਨੂੰ ਦੇਖ ਕੇ ਨਿੰਦਿਆ ਮਤ ਕਰੀ, ਅਤੇ ਕਮਲ ਦਾ ਫੁੱਲ ਚਿੱਕੜ 'ਚੋਂ ਸੁਗੰਧੀ ਲੈ ਰਿਹਾ, ਉਹਦੇ ਕੰਡਿਆਂ ਨੂੰ ਵੇਖ ਕੇ ਨਿੰਦਿਆ ਨਾ ਕਰੀ, ਉਹਦੇ ਗੁਣਾਂ ਦੀ ਗੱਲ ਕਰ। ਤੈਨੂੰ ਕੰਡੇ ਤਾਂ ਦਿਸਦੇ ਨੇ, ਤੈਨੂੰ ਇਹ ਨਹੀਂ ਦਿਸਦਾ ਗੰਦੇ ਚਿੱਕੜ ਵਿੱਚੋਂ ਵੀ ਨਿਰਲੇਪ ਰਹਿ ਕੇ ਨਹੀਂ ਸੁਗੰਧੀ ਪੈਦਾ ਕਰ ਗਿਆ। ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ ਕੰਟਕ ਅਵਲੋਕਨਾ ਅਵਗੁਣ ਉਰਧਾਰੀਏ। ਦੋ ਤਿੰਨ ਬਚਨ ਹੋ ਗਏ। ਅਗਲਾ ਬਚਨ ਹੈ, ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ। ਅੰਮ੍ਰਿਤ ਫਲ ਕਹਿੰਦੇ ਆ ਜੀ ਅੰਬ ਦੇ ਫਲ ਨੂੰ, ਜਿਵੇਂ ਆ ਪੱਕੇ ਹੋਏ ਅੰਬਾਂ ਨੂੰ, ਕਈ ਬਿਮਾਰੀਆਂ ਦੇ ਰੋਗਾਂ ਨੂੰ ਦੂਰ ਕਰਨ ਵਾਲਾ ਅੰਮ੍ਰਿਤ ਫਲ। ਹੁਣ ਅੰਮ੍ਰਿਤ ਫਲ ਰਸ ਨਾਲ ਭਰਿਆ ਹੋਇਆ ਅੰਬ ਦਾ ਫਲ, ਉਹਨੂੰ ਬੰਦਾ ਜਦੋਂ ਚੀਰ ਖੇ ਗਾਏਗਾ, ਜਾਂ ਉਹਨੂੰ ਚੂਸੇਗਾ, ਜਾਂ ਉਹਨੂੰ ਚੂਪੇਗਾ, ਉਹਦੇ ਵਿੱਚੋਂ ਰਸਾ ਨਿਕਲਣਾ। ਹੁਣ ਇੱਕ ਬੰਦਾ ਉਸ ਅੰਬ ਨੂੰ ਚੀਰ ਰਿਹਾ ਜਾਂ ਚੂਸ ਰਿਹਾ, ਅਤੇ ਉਹ ਕਹਿੰਦਾ ਵਾਹ ਇੰਨਾ ਮਿੱਠਾ, ਇੰਨੀ ਮਿਠਾਸ, ਇਸ ਤੋਂ ਸਮੈਲ ਵੀ ਬੜੀ ਚੰਗੀ ਆਉਂਦੀ ਹੈ। ਹੁਣ ਦੂਜਾ ਬੰਦਾ ਚੂਸ ਵੀ ਗਿਆ ਅੰਬ, ਯਾਦ ਰੱਖਿਓ ਨਿੰਦਕ ਜਿਹੜਾ ਹੋਵੇਗਾ, ਮੌਕਾ ਪਏਗਾ ਤੁਹਾਡਾ, ਜੇ ਕੰਮ ਹੈ ਤੁਹਾਡੇ ਤੋਂ ਪਿਆ, ਤੁਹਾਡੇ ਤੋਂ ਕੰਮ ਵੀ ਕਢਾ ਜਾਏਗਾ, ਪਰ ਜਦੋਂ ਕੰਮ ਨਿਕਲ ਜਾਏਗਾ ਬਦਨਾਮੀ ਫਿਰ ਤੁਹਾਡੀ ਕਰੇਗਾ। ਮੈਨੂੰ ਯਾਦ ਹੈ ਸਾਡੇ ਲੁਧਿਆਣੇ ਇੱਕ ਬੰਦੇ ਨੇ ਸਟਿੱਕਰ ਛਪਾਏ ਸਨ ਅਤੇ ਉਹ ਹੈ ਤਾਂ ਗੱਲ ਉਹ ਉਹਨੂੰ ਕਿਸੇ ਨੇ ਚੌਖੇ ਸੱਟਾਂ ਮਾਰੀਆਂ। ਉਹ ਕਹਿੰਦਾ ਵੀ ਨੇਕੀ ਕਰ ਕੂਵੇਂ ਮੈਂ ਡਾਲ ਕਹਿੰਦਾ ਸੀ ਨਾ, ਉਹ ਮੈਨੂੰ ਯਾਦ ਉਹਨੇ ਸਟਿੱਕਰ ਵੰਡੇ ਜੀ। ਇਹ ਬੜੀ ਪੁਰਾਣੀ ਗੱਲ, ਕਹਿੰਦੇ ਨੇਕੀ ਕਰ ਜੁੱਤੇ ਖਾ ਮੈਨੇ ਖਾਏ ਤੂੰ ਵੀ ਖਾ। ਉਹਨੇ ਥਾਂ ਥਾਂ ਵੰਡੇ, ਉਹਨੂੰ ਭਰਾਵਾਂ ਨੇ ਦੁੱਖ ਦਿੱਤਾ ਸੀ, ਕਿਤੇ ਸਾਰੇ ਭਰਾ ਪਾਲੇ ਪੜ੍ਹਾਏ ਉਹਨੇ। ਇਹਦਾ ਮਤਲਬ ਬੰਦਾ ਦੁਖੀ ਹੋ ਗਿਆ ਨਾ। ਹੁਣ ਬੰਦਾ ਨਿੰਦਕ ਯਾਦ ਰੱਖਿਓ, ਜਿਹੜਾ ਤੁਹਾਡਾ ਵਿਰੋਧੀ ਹੈ, ਵਾਹਿਗੁਰੂ ਜੀ ਬਖਸ਼ ਜਾਏ, ਉਹਨੂੰ ਜਿੱਦਣ ਲੋੜ ਪਏਗੀ ਉਹਦੀ ਜ਼ਬਾਨ ਬਦਲੇਗੀ, ਆਪ ਜੀ ਉਹਦੀ ਲੋੜ ਪੈਦੀ ਕਰ ਦਿਓ, ਪੂਰੀ ਕਰ ਦਿਓ। ਯਾਦ ਰੱਖੋ, ਛੁਰਾ ਚਲਾਉਣ ਤੋਂ ਫਿਰ ਵੀ ਕਦੀ ਨਹੀਂ ਹਟੇਗਾ, ਕਿਉਂਕਿ ਉਹਦਾ ਸੁਭਾਅ ਪੱਕ ਚੁੱਕਾ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ, ਕਹਿੰਦੇ ਇੱਕ ਨੇ ਅੰਬ ਚੂਸਿਆ, ਕਹਿੰਦਾ ਅੰਬ ਦਾ ਇੰਨਾ ਸੋਹਣਾ ਰਸ, ਅਤੇ ਦੂਜੇ ਨੇ ਅੰਬ ਚੂਸ ਵੀ ਲਿਆ ਅਤੇ ਉਹਦੀ ਜਿਹੜੀ ਗਿਟਕ ਸੀ ਨਾ ਗੁੱਠਲੀ, ਉਹਨੂੰ ਪਾੜਿਆ, ਉਹਨੂੰ ਤੋੜਿਆ, ਉਹਦੇ ਵਿੱਚੋਂ ਇੱਕ ਹੋਰ ਬੀ ਨਿਕਲਿਆ, ਅਤੇ ਉਹ ਬੜਾ ਕੌੜਾ ਹੁੰਦਾ। ਜੇ ਅੰਬ ਦੀ ਗੁੱਠਲੀ ਕੱਢੋ ਨਾ, ਉੱਤੋਂ ਉਹਦੀ ਜਿਹੜੀ ਗਿਟਕ ਦਾ ਕਵਰ ਲਾ ਦਿਓ, ਉਹਦੇ ਵਿੱਚੋਂ ਜਿਹੜਾ ਬੀਜ ਨਿਕਲਦਾ ਬੜਾ ਕੌੜਾ। ਹੁਣ ਉਹਨੇ ਕੀ ਕੀਤਾ, ਉਹ ਗਿਟਕ ਦਾ ਬੀਜ ਕੱਢ ਕੇ ਨਾ, ਕਹਿੰਦਾ ਐਵੇਂ ਸਿਫਤਾਂ ਕਰੀ ਜਾਂਦੇ ਸਾ ਬੈਠੇ, ਡੱਗ ਅੰਦਾ ਇੰਨਾ ਕੌੜਾ। ਅਤੇ ਗੁਰਮੁਖ ਕਹਿੰਦਾ ਜਿਹਨੂੰ ਰੱਬ ਨੇ ਕਵਰ 'ਚ ਰੱਖਿਆ ਤੇਰਾ ਦਿਮਾਗ ਖਰਾਬ, ਤੂੰ ਕਿਉਂ ਫੋਲ ਕੇ ਵੇਖੀ ਜਾਂਦਾ। ਰੱਬ ਨੇ ਵੀ ਕਵਰ ਵਿੱਚ ਰੱਖਿਆ ਨਾ, ਤੁਸੀਂ ਦੇਖੋ ਉਹ ਜਦੋਂ ਅਸੀਂ ਗਿਟਕ ਨੂੰ ਪਾੜਾਂਗੇ, ਉਹ ਕਵਰ ਬਣਿਆ ਪਿਆ, ਦੋਵਾਂ ਪਾਸੋਂ ਸੀਤਾ ਪਿਆ ਰੱਬ ਨੇ। ਉਹ ਕਹਿੰਦਾ ਜੇ ਪਰਮਾਤਮਾ ਨੇ ਉਹਦੇ ਇਸ ਔਗਣ ਨੂੰ ਢੱਕਿਆ ਨਿਕੰਮਿਆ, ਤੂੰ ਜੂਸ ਲੈ ਰਸ ਲੈ, ਤੂੰ ਉਹਨੂੰ ਪਾੜ ਪਾੜ ਕੇ ਲੋਕਾਂ ਨੂੰ ਕਿਉਂ ਦੱਸੀ ਜਾਂਦਾ ਕੌੜਾ। ਮੈਂ ਬੇਨਤੀ ਕਰਾਂਗਾ, ਭਾਈ ਸਾਹਿਬ ਕਹਿੰਦੇ ਆ ਤੂੰ ਚੰਦਨ ਦੀ ਸੁਗੰਧੀ ਤੇ ਠੰਡ ਵੇਖ, ਤੂੰ ਸੱਪਾਂ ਨੂੰ ਨਾ ਦੇਖਿਆ ਕਰ। ਸੱਚ ਇਵੇ ਤੂੰ ਮੋਰ ਦੇ ਪੰਖ, ਉਹਦਾ ਨੱਚਣਾ ਤੇ ਉਹਦਾ ਗਾਉਣਾ ਦੇਖ, ਉਹਦੀਆਂ ਅੱਖਾਂ ਦੇਖ, ਉਹਦੇ ਚਮੜੇ ਦੀ ਪੈਰਾਂ ਦਾ ਚਮੜਾ ਨਾ ਦੇਖ। ਕਮਲ ਫੁੱਲ ਦਾ ਖੇੜਾ ਤੇ ਸੁਗੰਧੀ ਦੇਖ, ਉਹਦੇ ਕੰਡੇ ਤੇ ਚਿੱਕੜ ਨਾ ਦੇਖ। ਤੂੰ ਅੰਬ ਦੇ ਰਸ ਨੂੰ ਦੇਖ, ਉਹਦੇ ਬੀਜ ਕੌੜੇ ਨੂੰ ਨਾ ਦੇਖ। ਅਖੀਰ ਤੇ ਕਹਿੰਦੇ ਨੇ ਇਸੇ ਤਰ੍ਹਾਂ, ਗੁਰਮੁਖਾ ਜੇ ਕਿਤੋਂ ਗੁਣ ਮਿਲੇ ਤੇ ਅਦਬ ਸਹਿਤ ਮੱਥਾ ਟੇਕ ਕੇ ਗੁਣ ਲੈ ਲਈ, ਨਹੀਂ ਤਾਂ ਦੂਰ ਚਲਾ ਜੀ, ਕਿਸੇ ਦੀ ਨਿੰਦਿਆ ਨਾ ਕਰੀ। ਭਾਈ ਸਾਹਿਬ ਲਿਖਦੇ ਆ, ਮੈਂ ਕਵਿਤ ਪੜ੍ਹ ਦਿੰਦਾ। ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕੇ ਪੱਗ ਔਰ ਦੇਖ ਦੋਖ ਨਾ ਵਿਚਾਰੀਐ। ਸੰਦਲ ਸੁਗੰਧ ਅਤ ਕੋਮਲ ਕਮਲ, ਜੈਸੇ ਕੰਟਕ ਬਿਲੋਕ ਨਾ ਅਵਗਨ ਉਰਧਾਰੀਐ। ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ। ਤੈਸੇ ਗੁਰ ਗਾਨ ਦਾਨ ਸਭ ਹੂੰ ਤੇ ਮੰਗ ਲੀਜੈ। ਜਿੱਥੋਂ ਤੈਨੂੰ ਗੁਰੂ ਦੀ ਗੱਲ ਲੱਭਦੀ ਤੂੰ ਸੁਣ। ਤੈਸੇ ਗੁਰ ਗਿਆਨ ਦਾਨ ਸਭ ਹੂੰ ਤੇ ਮੰਗ ਲੀਜੈ। ਬੰਦਨਾ ਅਦਬ ਨਾਲ ਨਮਸਕਾਰ ਕਰਕੇ ਸਤਿਕਾਰ ਕਰਕੇ ਗੁਣ ਲੈ ਲੈ। ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਏ। ਜੇ ਤੈਨੂੰ ਨਹੀਂ ਗੁਣ ਲੱਭਾ, ਤੂੰ ਕੁਛ ਨਹੀਂ ਲੈ ਸਕਿਆ, ਘੱਟੋ ਘੱਟ ਨਿੰਦਿਆ ਤੇ ਨਾ ਲੈ। ਆਹ ਦੇਖੋ ਪਰਮਾਤਮਾ ਦਾ ਗੁਣ ਗਾਉਣ ਵਾਲਾ, ਉਹ ਗੁਣ ਗਾਉਂਦਾ ਹੈ। ਬਾਬਾ ਜੀ ਨੇ ਕਿਹਾ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਗੁਣਾ ਕਾ ਹੋਵੇ ਵਾਸੁਲਾ, ਵਾਸੁਲਾ ਦਾ ਅਰਥ ਹੁੰਦਾ ਡੱਬਾ। ਜੇ ਇੱਕ ਡੱਬਾ ਸੁਗੰਧੀ ਨਾਲ ਭਰਿਆ, ਤੂੰ ਕਵਰ ਉੱਤੋਂ ਪੜ ਪੜ੍ਹ ਕੇ ਕੀ ਲੈਣਾ। ਇਹ ਟੀਨ ਦਾ ਬਣਿਆ, ਕਾਗਜ਼ ਦਾ ਬਣਿਆ, ਤੂੰ ਵਿੱਚੋਂ ਲਓ। ਮਹਾਰਾਜ ਕਹਿੰਦੇ ਨੇ ਕਿ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕਿਹੜੀ ਛੋੜ ਅਵਗਣ ਚੱਲੀਏ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ। ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ। ਮੇਰਾ ਖਿਆਲ ਝੋਲ ਅੰਮ੍ਰਿਤ, ਇਹ ਥੋੜ੍ਹੀ ਜਿਹੀ ਉਦਾਹਰਨ ਮੈਂ ਦੇ ਦਿੰਦਾ, ਬਾਕੀ ਤਾਂ ਸੌਖਾ ਹੈ ਨਾ ਜੀ। ਝੋਲ ਅੰਮ੍ਰਿਤ ਕੀ ਹੈ? ਹੁਣ ਤਾਂ ਚਲੋ ਇੱਥੇ ਵੀ ਉੱਥੇ ਵੀ ਸੀ ਕਹਿੰਦੇ ਆਹ ਜਗ੍ਹਾ ਪਾਣੀ ਪੀਣ ਵਾਲਾ ਨਹੀਂ। ਪਹਿਲਾਂ ਜਦੋਂ ਪਾਣੀ ਦੇ ਪ੍ਰਬੰਧ ਨਹੀਂ ਸਨ ਹੁੰਦੇ ਜੀ, ਅਜੇ ਵੀ ਕਈ ਥਾਵਾਂ ਜਦੋਂ ਦਾਸ ਜਾਂਦਾ ਹੈ ਬੰਗਾਲ 'ਚ, ਉੱਥੇ ਅਜੇ ਵੀ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਪੋਖਰ ਨੇ। ਆ ਬਾਣੀ ਵਿੱਚ ਵੀ ਇੱਕ ਸ਼ਬਦ ਹੁੰਦਾ ਪੋਖਰ, ਪੋਖਰ ਢੂੰਡਦੇ, ਪੋਖਰ ਕਹਿੰਦੇ ਆ ਛੱਪੜ ਨੂੰ। ਅਤੇ ਜਿਵੇਂ ਆਪਣੇ ਬੇਟੀ ਦਾ ਕੋਈ ਰਿਸ਼ਤਾ ਕਰਦਾ ਨਾ, ਵੀ ਇਹਦੀ ਪੈਲੀ ਕਿੰਨੀ ਹੈ, ਪੜ੍ਹਿਆ ਕਿੰਨਾ, ਉਹ ਰਿਸ਼ਤਾ ਕਰਨ ਲੱਗਿਆ ਪੁੱਛਦੇ ਨੇ ਇਹਨਾਂ ਦੇ ਘਰ ਨੇੜੇ ਪੋਖਰ ਵੀ ਹੈ ਕਿ ਨਹੀਂ, ਪਾਣੀ ਦਾ ਛੱਪੜ ਹੈ ਕਿ ਨਹੀਂ। ਉਹ ਲੋਕ ਉਹਦੇ 'ਚ ਵੀ ਪਾਣੀ ਪੀਂਦੇ ਆ ਜੀ। ਸੱਚ ਇਵੇ ਛੱਤੀਸਗੜ੍ਹ ਮੈਂ ਜਾਂਦਾ ਕਥਾ ਕਰਨ, ਇਹ ਮੈਂ ਓਮੇ 'ਚ ਨਹੀਂ, ਮੈਂ ਦੇਖੇ ਨੇ ਜੀ ਗੰਦਾ ਪਾਣੀ ਪੀਂਦੇ ਲੋਕ। ਪੁਰਾਣੇ ਸਮੇਂ ਕੀ ਹੁੰਦਾ ਸੀ ਕਿ ਪਾਣੀ ਦਾ ਪ੍ਰਵਾਹ ਚੱਲਣਾ ਕਰਨਾ ਸਰੋਵਰਾਂ 'ਚ, ਨਿਰਮਲ ਪਾਣੀ ਖਲੋਤਾ ਵੀ ਹੁੰਦਾ ਸੀ। ਉਹਦੇ ਉੱਤੇ ਕਾਈ ਆ ਜਾਂਦੀ ਸੀ, ਜਾਲਾ ਆ ਜਾਂਦਾ ਸੀ, ਤੇ ਜਿਹਨੂੰ ਪਿਆਸ ਲੱਗਦੀ ਸੀ ਨਾ, ਉਹ ਚੇਤੇ ਰੱਖਿਓ ਜਾਲੇ ਨੂੰ ਕਾਈ ਨੂੰ ਹੱਥਾਂ ਨਾਲ ਇੱਕ ਪਾਸੇ ਕਰਦਾ, ਇਹਨੂੰ ਝੋਲ ਕਹਿੰਦੇ ਸਨ, ਇੱਕ ਪਾਸੇ ਉਹਨੇ ਕਰ ਦੇਣੀ ਕਾਈ। ਉਹਦੇ ਕਾਈ ਦੇ ਛਾਣ ਤੋਂ ਪਹਿਲਾਂ ਪਹਿਲਾਂ ਉਹਨੇ ਬੁੱਕ ਭਰ ਕੇ ਪਾਣੀ ਦੀ ਪੀ ਲੈਣੀ। ਬਾਬਾ ਨਾਨਕ ਕਹਿੰਦਾ ਤੈਨੂੰ ਪਿਆਸ ਲੱਗੀ ਹੈ, ਤੂੰ ਕਾਈ ਤੋਂ ਕੀ ਲੈਣਾ, ਤੂੰ ਇੱਕ ਪਾਸੇ ਔਗਣ ਕਰ ਆਪਣਾ ਬੁੱਕ ਭਰ ਅਤੇ ਅੱਗੇ ਜਾ। ਅਤੇ ਜੇ ਤੂੰ ਇਹ ਨਿੰਦਿਆ ਕਰਨ ਲੱਗ ਪਏ ਤਾਂ ਸਾਰਾ ਭਰਿਆ ਪਿਆ ਜੀ। ਮਹਾਰਾਜ ਕਹਿੰਦੇ ਨਹੀਂ, ਜਿੱਥੇ ਜਾਏ ਬਈਏ ਭਲਾ ਕਹੀਏ, ਚੰਗਾ ਹੀ ਕਹੋ, ਅਤੇ ਭਲਾ ਕਹਿਣ 'ਚ ਭਲਾ ਹੀ ਹੁੰਦਾ ਜੇ ਇੱਥੋਂ ਤੱਕ ਤੁਹਾਡਾ ਲੱਖ ਵਿਰੋਧੀ ਹੋਵੇ ਨਾ। ਸਾਨੂੰ ਬੜੇ ਟੱਕਰਦੇ ਨੇ, ਸਿਰਫ ਥੋੜ੍ਹਾ ਜਿਹਾ ਮਚਾਉਣ ਵਾਸਤੇ ਫਲਾਣੇ ਬੰਦੇ ਦੀ ਆਹ ਗੱਲ ਏ, ਉਹ ਸੁਣ ਆਉਂਦੇ ਨੇ ਕੀ ਕਹਿੰਦਾ, ਅੱਗਾ ਜਾ ਕੇ ਦੱਸਾਂਗੇ। ਅਤੇ ਫਿਰ ਨਿੰਦਿਆ ਅਤੇ ਚੁਗਲੀ ਥੋੜ੍ਹਾ ਜਿਹਾ ਫਰਕ ਜੇ, ਮੇਰੀ ਬੇਨਤੀ ਸੁਣਿਓ। ਇਹ ਕਹਿਣ ਦੋਨੇ ਭੈਣਾਂ ਇਕੱਠੀਆਂ ਹੀ ਨੇ, ਪਰ ਥੋੜ੍ਹਾ ਥੋੜ੍ਹਾ ਕੰਮ ਵੱਖਰਾ ਵੱਖਰਾ ਕਰਦੀਆਂ। ਨਿੰਦਿਆ ਅਤੇ ਚੁਗਲੀ 'ਚ ਫਰਕ ਇੰਨਾ ਹੈ ਕਿ ਨਿੰਦਾ ਹਮੇਸ਼ਾ ਜੈਲਸ ਵਿੱਚੋਂ ਅਸੀਂ ਦੇਖਦੇ ਹਾਂ ਬੰਦਾ ਕਰਦਾ, ਅਤੇ ਨਿੰਦਕ ਦੇ ਮੱਥੇ 'ਤੇ ਤਿਉੜੀ ਪਈ ਰਹਿੰਦੀ, ਉਹ ਪਿੱਠ ਪਿੱਛੇ ਕਰਦਾ। ਹੁੰਦੀ ਪਿੱਠ ਪਿੱਛੇ ਚੁਗਲੀ, ਪਰ ਚੁਗਲਖੋਰ ਮੱਥੇ 'ਤੇ ਵੱਟ ਨਹੀਂ ਪਾਉਂਦਾ, ਉਹ ਪਹਿਲਾਂ ਮਿੱਠਾ ਬਣਦਾ। ਆਪ ਜੀ ਦੇ ਹੱਕ 'ਚ ਬੋਲੇਗਾ, ਨਾਲ ਕਹੇਗਾ ਫਲਾਣਾ ਬੰਦਾ ਐਵੇਂ ਮੂਰਖ ਹੈ, ਤੁਹਾਡਾ ਵਿਰੋਧ ਕਰਦਾ, ਉਹ ਤਾਂ ਨਿਕੰਮਾ, ਉਹਨੂੰ ਤਾਂ ਪਤਾ ਹੀ ਕੁਛ ਨਹੀਂ। ਅਤੇ ਆਪਣਾ ਮਨ ਫਿਰ ਪਹਿਲਾਂ ਉਬਾਲੇ ਖਾਂਦਾ ਹੁੰਦਾ। ਜਦੋਂ ਆਪਾਂ ਦੱਸਣੇ ਸੁਣੀ ਜਾਂਦਾ, ਸਾਡੀ ਸੁਣ ਕੇ ਉਹਨੂੰ ਜਾ ਕੇ ਦੱਸੇਗਾ ਫਲਾਣਾ ਬੰਦਾ ਤੇਰੇ ਬਾਰੇ ਆ ਕਹਿੰਦਾ ਪਿਆ ਸੀ। ਚੇਤੇ ਰੱਖਿਓ ਚੁਗਲੀ, ਚੁਗਲੀ ਜਿਹੜੀ ਉਹ ਬੜੀ ਖਤਰਨਾਕ ਹੈ। ਚੁਗਲਖੋਰ ਹਮੇਸ਼ਾ ਮੀਣਾ ਜਿਹਾ ਬਣ ਕੇ ਰਹਿੰਦਾ। ਸਤਿਗੁਰੂ ਨੇ ਸ਼ਬਦ ਵਰਤਿਆ, ਪਰਮਾਤਮਾ ਦਾ ਸੇਵਕ ਜਿੱਥੇ ਜਾਏ ਬਈਏ ਭਲਾ ਕਹੀਏ, ਚੋਲ ਅੰਮ੍ਰਿਤ ਪੀਜੈ, ਆਪਣੇ ਗੁਣ ਨਾ ਗਵਾਓ। ਅਗਲੀ ਬੇਨਤੀ, ਮੰਨ ਲਓ ਆਪਾਂ ਇੱਥੇ ਅਮੈਰੀਕਾ ਆ ਗਏ, ਮੈਂ ਵੀ ਆ ਗਿਆ, ਤੁਸੀਂ ਸਾਰੇ ਆ ਗਏ। ਮੈਨੂੰ ਯਾਦ ਹੈ ਸਾਡਾ ਤਵਾ ਜ਼ਿਆਦਾ ਲੱਗਦਾ, ਕਈ ਐਸੇ ਵੱਡੇ ਵੱਡੇ ਸਿੰਘ ਆਉਂਦੇ ਆ ਤਤ ਖਾਲਸੇ, ਇਹ ਭਾਈ ਪੈਸਿਆਂ ਦੀ ਖਾਤਰ ਆਏ ਜੀ, ਇਹ ਢਾਡੀ ਇਸ ਤਰ੍ਹਾਂ ਆਏ। ਮੈਂ ਸਿੱਧੀ ਗੱਲ ਕਹਿੰਦਾ, ਇਹ ਕੀਰਤਨੀ ਇਸ ਕਰਕੇ ਆਏ, ਮੈਂ ਸੋਚਣਾ ਆਪਾਂ ਕਿਹੜੇ ਭੂਆ ਨੂੰ ਮਿਲਣਾ ਆਏ, ਇੱਥੇ ਸਾਰੇ ਨਾਨਕੇ ਥੋੜ੍ਹਾ ਆਏ ਹਾਂ। ਐਵੇਂ ਕਿਸੇ ਉੱਤੇ ਚਿੱਕੜ ਸੱਟਣਾ, ਆਪਣੇ ਅੰਦਰ ਝਾਤੀ ਮਾਰੀ ਆ, ਆਪਾਂ ਵੀ ਤਾਂ ਮੁਰੱਬੇ ਛੱਡ ਕੇ ਕੋਠੀਆਂ ਨੂੰ ਤਾਲੇ ਲਾ ਕੇ ਬਈਆਂ ਨੂੰ ਬਿਠਾ ਕੇ ਇੱਥੇ ਬੈਠੇ ਹਾਂ। ਮੈਂ ਤਾਂ ਲੱਗਾ ਇੱਕ ਵਾਰੀ ਇੱਥੇ ਬੋਲਦਿਆਂ, ਕਿਸੇ ਕਿਹਾ ਸੀ ਇਹਨਾਂ ਨੂੰ ਨਾ ਸੱਦਿਆ ਕਰੋ, ਇਹ ਡਾਲਰਾਂ ਦੀ ਖਾਤਰ ਆਉਂਦੇ ਜੇ, ਅਤੇ ਮੈਂ ਪੁੱਛਣਾ ਆਪਾਂ ਕਿਹੜਾ ਇੱਥੇ ਰੈੱਡ ਕ੍ਰਾਸ ਦਾ ਕੰਮ ਕਰਨਾ ਹੈ। ਕਿਸੇ ਉੱਤੇ ਉਂਗਲ ਚੁੱਕਣ ਤੋਂ ਪਹਿਲਾਂ ਨਿੰਦਿਆ ਨਹੀਂ, ਤਿੰਨ ਉਂਗਲਾਂ ਆਪਣੇ ਵੱਲ ਝਾਤੀ ਮਾਰੀਏ। ਚਲੋ ਇਹ ਰਾਗੀ ਸਿੰਘ ਪ੍ਰਚਾਰਕ ਗੁਰਦੁਆਰੇ ਬੈਠਿਆ, ਕਿਹੜਾ ਬਾਤ ਪੁੱਛਦਾ ਛੇਤੀ, ਅਸੀਂ ਆਏ ਹਾਂ, ਤੁਸੀਂ ਆਉਂਦੇ ਹੋ ਸੰਗਤ ਸੁਣਨ ਵਾਸਤੇ ਆਉਂਦੇ, ਪਿਆਰ ਦਿੰਦੇ ਹੋ, ਘਰਾਂ 'ਚ ਲੈ ਜਾਂਦੇ ਹੋ, ਕਦੀ ਤੁਸੀਂ ਝਾਤੀ ਮਾਰੀਏ, ਇਸ਼ਨਾਨ ਕਿੱਥੇ ਕਰਦੇ ਆ, ਇਹਨਾਂ ਦੀ ਰਿਹਾਇਸ਼ ਕਿੱਥੇ ਵੇ। ਹੋ ਸਕਦਾ ਮੇਰੀ ਗੱਲ ਕਈਆਂ ਨੂੰ ਕੌੜੀ ਲੱਗਣੀ, ਅਸੀਂ ਇੱਥੋਂ ਇਹ ਸਾਰੇ ਸਿਸਟਮ 'ਚੋਂ ਲੰਘੇ ਹੋਏ। ਮੈਨੂੰ ਪਤਾ ਮਸਕੀਨ ਸਾਹਿਬ ਆਉਂਦੇ ਹੁੰਦੇ ਸਨ, ਇਕੱਠੇ ਲਾਈਨ 'ਚ ਖਲੋਂਦੇ ਹੁੰਦੇ ਸਨ। ਇਸ ਕਰਕੇ ਬੇਨਤੀ ਹੈ ਕਿ ਆਪਣੇ ਆਪ 'ਤੇ ਥੋੜ੍ਹਾ ਜਿਹਾ ਬੰਦਾ ਥਰਮਾ ਜਿਹਾ ਰੱਖੇ। ਅਤੇ ਇੱਕ ਮੈਂ ਤੁਹਾਨੂੰ ਜਿਹੜੀ ਗੱਲ ਕਹਿਣ ਲੱਗਾ, ਅਸੀਂ ਇੱਥੇ ਆ ਗਏ ਹਾਂ ਕਿ ਆਪਣੀਆਂ ਸਾਰੀਆਂ ਖਸਲਤਾਂ ਇੱਥੇ ਨਹੀਂ ਲੈ ਕੇ ਆਏ, ਦੇਸ਼ ਛੋੜ ਪ੍ਰਦੇਸ਼ਾਂ ਧਾਇਆ ਪੰਜ ਚੰਡਾਲ ਨਾਲੇ ਲੈ ਆਇਆ। ਹੁਣ ਜੇ ਮੰਨ ਲਓ ਨਿੰਦਿਆ ਹੁੰਦੀ, ਇਹ ਕਹੀਏ ਵੀ ਮੈਂ ਥਾਂ ਬਦਲ ਜਾਵਾਂਗਾ ਫਿਰ ਸਿਸਟਮ ਠੀਕ ਹੋ ਜਾਵੇਗਾ, ਨਹੀਂ ਹੋਣਾ, ਕਦੀ ਨਹੀਂ ਹੋਣਾ। ਮਨ ਬਦਲਣ ਨਾਲ ਸਿਸਟਮ ਠੀਕ ਹੁੰਦੇ ਆ, ਥਾਵਾਂ ਬਦਲਣ ਨਾਲ ਨਹੀਂ ਹੁੰਦੇ। ਜੋਗੀ ਘਰ ਦਾ ਘਰ ਤੋਂ ਦੁਖੀ ਹੋਇਆ, ਕਲਪਿਆ ਬੰਦਾ ਪਹਾੜਾਂ ਨੂੰ ਚੜ੍ਹ ਗਿਆ, ਅਤੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ ਪਹਾੜ ਦੀ ਕੰਦਰ 'ਚ ਵੜ ਗਿਆ। ਮਨ ਤਾਂ ਬੇਈਮਾਨ ਉਸੇ ਤਰ੍ਹਾਂ ਹੀ ਹੈ। ਗ੍ਰਹਿ ਤਜ ਬਨਖੰਡ ਜਾਈਐ ਚੁਨ ਖਾਈਐ ਕੰਦਾ, ਅਜੋ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ। ਸ਼ਹਿਰ 'ਚ ਖਲੋਤਾ ਤੂੰ ਲੋਕਾਂ ਨੂੰ ਦੇਖ ਕੇ ਗੱਲ ਕਰਦਾ ਸੈਂ, ਹੁਣ ਤੂੰ ਜੋ ਦੇਖਿਆ ਉਹਦਾ ਚਿੰਤਨ ਕਰੀ ਜਾਂਦਾ ਅੰਦਰ, ਤੇ ਉੱਥੇ ਖਲੋਤਾ ਹੈ ਨਾ। ਮੈਨੂੰ ਯਾਦ ਹੈ ਗੁਰਮੁਖ ਪਿਆਰੇ ਬੜੀ ਸੋਹਣੀ ਗੱਲ ਸੁਣਾਈ ਸੀ, ਲਿਖੀ ਪੜ੍ਹੀ ਜੀ, ਗੁਰਮੁਖ ਜੀਵਨ ਭਾਈ ਵੀਰ ਸਿੰਘ ਦੇ ਵਿੱਚ ਲਿਖੀ ਹੈ। ਉਹ ਸਮਝਾਉਂਦੇ ਸਨ ਗੱਲ ਸਮਝਾਉਣ ਲਈ, ਕਹਿੰਦੇ ਕੋਈ ਬੰਦਾ ਨਾ ਚੱਲਾ ਸੀ ਕਿਤੇ ਦੂਰ ਮੰਜ਼ਿਲ 'ਤੇ, ਉਹਨਾਂ ਨੇ ਕਿਸੇ ਨੇ ਕਿਹਾ ਵੀ ਤੂੰ ਤੁਰ ਪਿਆ, ਕਹਿੰਦਾ ਹਾਂ। ਸ਼ਾਮ ਨੂੰ ਵਾਪਸ ਆ ਗਿਆ ਅਤੇ ਸਵੇਰੇ ਝਾੜੂ ਲੈ ਕੇ ਤੁਰ ਪਿਆ। ਪੁੱਛਿਆ ਕਿਉਂ, ਕਹਿੰਦੇ ਜਿੱਥੋਂ ਮੈਂ ਜਾਂਦਾ ਰਾਹ 'ਚ ਕੰਡੇ ਬੜੇ ਖਿਲ ਰਹੇ ਆ, ਪਹਿਲਾਂ ਸਾਰੇ ਕੰਡੇ ਸਾਫ਼ ਕਰਾਂਗਾ ਫਿਰ ਤੁਰਾਂਗਾ। ਉਹ ਜੀ ਵਿਚਾਰਾ ਜਿਉਂ ਝਾੜੂ ਲਾਉਣ ਲੱਗਾ, ਸਮਾਜ ਸੇਵੀ ਬਣਿਆ ਥੋੜ੍ਹਾ ਜਿਹਾ, ਥੋੜ੍ਹਾ ਜਿਹਾ ਝਾੜੂ ਲਾਇਆ, ਜਦੋਂ ਪਿੱਛਾ ਝਾਤੀ ਮਾਰੀ ਕੰਡੇ ਫਿਰ ਖਿਲਰੇ। ਦੋ ਚੁੱਕੇ ਦੋ ਹੋਰ ਡਿੱਗ ਪਏ। ਸਾਰਾ ਦਿਨ ਕਈ ਦਿਨ ਝਾੜੂ ਲਾਏ, ਉੱਥੇ ਹੀ ਬੈਕ ਅੱਗੇ ਜਾਏ ਫਿਰ ਪਿੱਛੇ ਆ ਜਾਏ। ਅਤੇ ਇੱਕ ਦਿਨ ਉਹ ਸਿਆਣੇ ਪੁਰਖ ਨੇ ਕਿਹਾ, ਚੁਗ ਲੈ ਕੰਡੇ। ਕਹਿੰਦਾ ਨਹੀਂ ਚੁਗੇ ਗਏ। ਇੱਕ ਚੁਗਣਾ ਅਤੇ ਦੋ ਹੋਰ ਡਿੱਗ ਪੈਂਦੇ, ਦੋ ਚੁਗਣਾ ਚਾਰ ਡਿੱਗਦੇ ਨੂੰ। ਕਹਿੰਦਾ ਮੇਰੀ ਗੱਲ ਸੁਣ, ਇਸ ਤਰ੍ਹਾਂ ਰਹਿਣੇ ਨਹੀਂ, ਤੂੰ ਝਾੜੂ ਛੱਡ, ਜੁੱਤੀ ਕਰੜੀ ਪਾ, ਇਹਨਾਂ ਦੇ ਮੂੰਹ ਨੂੰ ਮਿੱਧ ਕੇ ਅੱਗੇ ਨਿਕਲ ਜਾ, ਨਹੀਂ ਤੇ ਤੇਰੇ ਤੋਂ ਜੁਗੇ ਨਹੀਂ ਸਾਰੇ ਜਾਣੇ। ਜੇ ਆਪਾਂ ਸੋਚੀਏ ਨਾ, ਸਭ ਠੀਕ ਹੋ ਜਾਏਗਾ। ਤੁਹਾਨੂੰ ਵੀ ਕਿੰਨਾ ਸਾਲ ਹੋ ਗਿਆ ਇੱਥੇ ਰਹਿੰਦੇ ਆ, ਸਭ ਠੀਕ ਨਹੀਂ ਹੁੰਦਾ, ਸਿਰਫ ਆਪਣੇ ਆਪ ਨੂੰ ਠੀਕ ਕਰਨਾ ਪੈਣਾ। ਆਪਣਾ ਆਪ ਠੀਕ ਹੋ ਜਾ, ਸਭ ਠੀਕ ਹੋਵੇਗਾ। ਜੇ ਦੂਜੇ ਤੋਂ ਆਸ ਕਰਨੇ ਆ, ਉਹ ਠੀਕ ਹੋ ਜਾ, ਸਭ ਠੀਕ ਹੋ ਜਾ, ਨਹੀਂ। ਪਰਮਾਤਮਾ ਦਾ ਸੇਵਕ ਇਉਂ ਸਮਝੋ, ਕਰੜੀ ਜੁੱਤੀ ਪਾ ਕੇ ਨਿਕਲਦਾ, ਮਿੱਧ ਕੇ ਅੱਗੇ ਨਿਕਲ ਜਾਂਦਾ, ਪਰਵਾਹ ਨਹੀਂ ਕਰਦਾ ਕਿਸੇ ਦੀ। ਜੇ ਕੋਈ ਨਿੰਦ ਕਰਿਆ ਹਰ ਜਨ ਕੀ, ਆਪਣਾ ਗੁਨਾ ਗਵਾਵੇ। ਭਗਤਾਂ ਨੇ ਕਿਹਾ, ਮੈਂ ਬੌਰੀ, ਮੇਰਾ ਰਾਮ ਪਤਾਰ ਨਾਮ ਦੇਵ ਜੀ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ, ਤਾਂ ਕੋ ਦਰਤੇ ਉਸ ਲਈ ਮੈਂ ਝੱਲੀ ਹਾਂ, ਮੈਂ ਕਮਲੀ ਖਾਂ। ਸੱਚ ਇਵੇਂ ਜੇ ਮੈਂ ਆਪਣੇ ਤਨ 'ਤੇ ਇੱਕ ਸੁਹਾਗਣ ਕਹਿੰਦੀ, ਮੈਂ ਕੱਪੜਾ ਖਰਾਬ ਪਾਇਆ, ਉਦਾਹਰਨ ਸਮਝਣ ਲਈ, ਉਹਨੇ ਗਹਿਣੇ ਪਾਏ ਤਨ 'ਤੇ, ਅਤੇ ਜੇ ਉਹਦੇ ਤਨ ਦੇ ਗਹਿਣੇ ਨੂੰ ਦੇਖ ਕੇ ਗੁਆਂਢਣ ਮਹੱਲੇ ਦੀ ਸ਼ਬਦ ਕਹਿੰਦੀ ਏ ਕਿ ਨਹੀਂ ਨਹੀਂ ਸਾਨੂੰ ਨਹੀਂ ਚੰਗੇ ਲੱਗਦੇ ਤੇਰੇ ਕੱਪੜੇ, ਉਹ ਕਹਿੰਦੀ ਤੁਹਾਨੂੰ ਚੰਗੇ ਨਹੀਂ ਲੱਗਦੇ, ਮੇਰੇ ਪਤੀ ਨੂੰ ਚੰਗੇ ਲੱਗਦੇ ਆ, ਮੇਰੇ ਮਾਲਕ ਨੂੰ ਚੰਗਾ ਲੱਗ ਰਿਹਾ। ਮਹਾਰਾਜ ਕਹਿੰਦੇ ਨੇ ਕਿ ਮੈਂ ਬੌਰੀ, ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ। ਅਗਲਾ ਬਚਨ ਹੈ, ਭਲੇ ਨਿੰਦੋ, ਭਲੇ ਨਿੰਦੋ, ਭਲੇ ਨਿੰਦੋ ਲੋਕ, ਆਪਣਾ ਗੁਣ ਨਾ ਗਵਾਵੇ। ਭਲੇ ਨਿੰਦੋ, ਭਲੇ ਨਿੰਦੋ, ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ। ਮੈਂ ਬੇਨਤੀ ਕਰਾਂ ਫਿਰ ਅੱਗੇ, ਕਹਿੰਦੇ ਵਾਦ ਵਿਵਾਦ ਕਾਹੋਂ ਸਿਉਂ ਨਾ ਕੀਜੈ, ਕੀ ਲੈਣੀ ਇਹ ਸਿਰ ਡਾਹ ਡਾਹ ਕੇ ਵੀ ਵਾਦ ਵਿਵਾਦ ਕਰਕੇ। ਮੈਂ ਰਾਤ ਵੀ ਸ਼ਾਇਦ ਕਰਜ਼ ਕੀਤੀ ਸੀ, ਜਿਹੜਾ ਬੰਦਾ ਪਰਮਾਰਥ ਦੇ ਰਸਤੇ 'ਤੇ ਤੁਰੇਗਾ ਉਹ ਇਸ ਖਲਜਗਨ 'ਚ ਨਹੀਂ ਪਏਗਾ। ਜਿਸ ਬੰਦੇ ਨੇ ਸਿਰਫ ਲੜਾਈ ਦਾ ਮੁੱਢ ਬੰਨਣਾ ਹੈ, ਉਹ ਗੱਲਾਂ ਹੀ ਲੱਭਦਾ ਰਹਿੰਦਾ। ਕਦੀ ਮਾਰਗ ਪਰਮਾਰਥ ਦੇ ਰਸਤੇ ਚੱਲਣ ਵਾਲਾ ਕਿਉਂ ਚੁੱਪ ਕਰ ਜਾਂਦਾ? ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਮਸਤ ਕਰੂੰ ਮੂਰਖ ਜਗ ਕਹੀਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਪ੍ਰਭੂ ਜੇ ਮੈਂ ਚੁੱਪ ਕਰਨਾ ਤਾਂ ਮੈਨੂੰ ਮੂਰਖ ਕਹਿੰਦੇ ਆ, ਅਧਕ ਬਕੂ ਤੇਰੀ ਲਿਵ ਰਹੀ ਆ। ਜੇ ਮੈਂ ਥਾਂ ਥਾਂ 'ਤੇ ਜਵਾਬ ਦਿਆਂਗਾ, ਤੇਰੇ ਨਾਲ ਲਿਵ ਕਿਵੇਂ ਜੋੜ ਕੇ ਰੱਖਾਂਗਾ, ਮੈਂ ਤਾਂ ਬਾਹਰ ਮੁਖੀ ਹੋ ਗਿਆ। ਇਹੀ ਕਾਰਨ ਕਿ ਨਿੰਦਕ ਬੰਦਾ ਕਹਿੰਦਾ ਚੁੱਪ ਕਰਾ ਦਿੱਤਾ, ਪਰ ਉਹਨੂੰ ਪਤਾ ਨਹੀਂ ਇਹਦੀ ਚੁੱਪ ਵਿੱਚ ਵੀ ਕਲਾ ਵਰਦੀ ਏ, ਤੇਰੇ ਬੋਲ ਵਿੱਚ ਵੀ ਨੁਕਸਾਨ ਹੁੰਦਾ ਪਿਆ ਹੈ। ਗੁਰੂ ਸਾਹਿਬ ਸ਼ਬਦ ਵਰਦੇ ਆ, ਭਲੇ ਨਿੰਦੋ, ਭਲੇ ਨਿੰਦੋ, ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ। ਨਾਲ ਬਚਨ ਕਿਹਾ, ਵਾਦ ਵਿਵਾਦ ਕਾਹੋਂ ਸਿਉਂ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਜਿੰਨਾ ਸਮਾਂ ਤੂੰ ਜ਼ਬਾਨ ਨਾਲ ਨਿੰਦਿਆ ਕਰਨੀ ਹੈ, ਓਨਾ ਸਮਾਂ ਤੂੰ ਰਸਨਾ ਨਾਲ ਪ੍ਰਭੂ ਦੇ ਗੁਣ ਕਿਉਂ ਨਹੀਂ ਗਾ ਲੈਂਦਾ? ਇਹ ਗਾਇਆ ਤੈਨੂੰ ਸੁੱਖ ਮਿਲੇਗਾ। ਭਗਤ ਸਾਹਿਬ ਨੇ ਤਾਂ ਇੱਕ ਵਿਅੰਗ ਵੀ ਕੱਸਿਆ ਜੀ, ਕਬੀਰ ਸਾਹਿਬ ਨੇ, ਉਹ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਵੇ, ਨਿੰਦੋ ਨਿੰਦੋ, ਉਹ ਸ਼ਬਦ ਜਿਹੜਾ ਆਪਾਂ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਅਗਲਾ ਬਚਨ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ। ਪੜ੍ਹਨੇ ਆ, ਕਹਿੰਦੇ ਰੱਜ ਕੇ ਨਿੰਦੋ। ਕਹਿੰਦੇ ਨਿੰਦਿਆ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਮੇਰੀ ਮਾਂ ਪਿਓ ਹੋਵੇ। ਹੁਣ ਇਹ ਸ਼ਬਦ ਇੱਕ ਪਾਸੇ ਨਿੰਦਕ ਨੂੰ ਕਿਹਾ ਬੜਾ ਭੈੜਾ, ਬੜਾ ਮਾੜਾ, ਅਤੇ ਦੂਜੇ ਪਾਸੇ ਭਗਤ ਜੀ ਕਹਿੰਦੇ ਨਿੰਦਾ ਇਸ ਤਰ੍ਹਾਂ ਹੈ, ਨਿੰਦਾ ਬਾਪ ਨਿੰਦਾ ਮਹਿਤਾਰੀ, ਮੇਰੇ ਬਾਪੂ ਅਤੇ ਮਾਂ ਦੀ ਤਰ੍ਹਾਂ ਨਿੰਦਿਆ। ਇਹਦਾ ਕਾਰਨ ਕੀ ਸੀ? ਇਹਦੇ ਅਰਥ ਇੱਕ ਹਿੰਦੀ ਕਵੀ ਦਇਆ ਰਾਮ ਨੇ ਕੀਤੇ ਸਨ। ਉਹ ਕਹਿੰਦਾ ਹੈ ਕਿ ਅਸਲ 'ਚ ਜਦੋਂ ਬੱਚਾ ਗੰਦਗੀ ਨਾਲ ਭਰ ਜਾਂਦਾ ਹੈ ਅਤੇ ਮਾਂ ਬਾਪ ਹੱਥਾਂ ਨਾਲ ਬੱਚੇ ਨੂੰ ਧੋਂਦੇ ਨੇ, ਅਤੇ ਨਿੰਦਕ ਬੰਦਾ ਇਸ ਕਰਕੇ ਮਾਂ ਬਾਪ ਕਹਿ ਇਹ ਬੰਦੇ ਦੀ ਗੰਦਗੀ ਨੂੰ ਜ਼ਬਾਨ ਨਾਲ ਧੋਂਦੇ ਨੇ। ਨਿੰਦਾ ਬਾਪ ਨਿੰਦਾ ਮਹਿਤਾਰੀ। ਹਜ਼ੂਰ ਨੇ ਸ਼ਬਦ ਫਿਰ ਵਰਤਿਆ, ਕਹਿਣ ਲੱਗੇ ਸ਼ਰਤ ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਸਾਡੀ ਤਾਂ ਰੋਜ਼ ਕੱਪੜੇ ਧੋਂਦਾ ਪਿਆ, ਅਤੇ ਮੈਂ ਤਾਂ ਕਈ ਵਾਰੀ ਕਹਿੰਦਾ ਉਂਝ ਪਤਾ ਨਹੀਂ ਬੰਦਾ ਪਹਿਰੇਦਾਰ ਸਿਕਿਉਰਿਟੀ ਗਾਰਡ ਰੱਖੀਏ ਤਾਂ ਕਿੰਨੇ ਪੈਸੇ ਦੇਣ ਪੈਣ, ਵੀ ਮੈਂ ਮਾੜੇ ਰਸਤੇ 'ਤੇ ਨਾ ਜਾ, ਮੈਨੂੰ ਚੇਤੇ ਕਰਾਈ। ਨਿੰਦਕ ਤਾਂ ਬਿਨਾਂ ਪੈਸੇ ਤੋਂ ਸਿਕਿਉਰਿਟੀ ਹੈ ਜੀ। ਹਾਂ, ਜੇ ਬੰਦਾ ਪੋਜ਼ਿਟਿਵ ਸੋਚੇ ਮੈਂ ਕੰਮ ਨਹੀਂ ਕਰਨਾ। ਮਹਾਰਾਜ ਕਹਿ ਰਹੇ ਆ, ਨਿੰਦਾ ਬਾਪ ਨਿੰਦਾ ਮੈਂ ਤਾਰੀ, ਉਹਦੇ ਵਿੱਚ ਤੋਕੇ ਰਹੀਦਾ ਸ਼ੁੱਧ ਜੋ ਨਿੰਦਾ ਹੋਏ, ਖਮਰੇ ਕੱਪੜੇ ਨਿੰਦਕ ਧੋਏ। ਅਗਲਾ ਬੱਚੇ ਨੇ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੁੱਬਾ ਹਮ ਉਤਰੇ ਪਾਰ। ਤੇਰੀ ਕਿਰਪਾ ਹੋ ਗਈ, ਆਪਾਂ ਤਰ ਗਏ, ਤੂੰ ਰਹੋ ਇੱਥੇ। ਨਾਨਕ ਪ੍ਰਭ ਸ਼ਰਨਾਈ ਮੁੱਖ ਨਿੰਦਕ ਕਹਿਸ਼ਾਈ। ਹਜ਼ੂਰ ਨੇ ਬਖਸ਼ਿਸ਼ ਕੀਤੀ ਭਾਈ ਕਿ ਜਿਹੜਾ ਪ੍ਰਭੂ ਦੇ ਗੁਣ ਗਾਉਂਦਾ ਉਹ ਕਦੀ ਆਪਣੇ ਸੁਭਾਅ ਨੂੰ ਨਹੀਂ ਛੱਡਦਾ। ਜਿਹੜਾ ਸੁਭਾਅ ਪੈਰ ਛੱਡ ਗਿਆ, ਚੇਤੇ ਰੱਖਿਓ ਪ੍ਰਭੂ ਦੇ ਗੁਣ ਨਹੀਂ ਗਾ ਰਿਹਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰਿਆ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਉਹ ਆਪਣੇ ਸੁਭਾਅ ਨੂੰ, ਆਪਣੇ ਗੁਣ ਨੂੰ ਜੋ ਪ੍ਰਭੂ ਨੇ ਦਿੱਤਾ ਹੈ ਉਹਨੂੰ ਕਦੀ ਵੀ ਨਹੀਂ ਤਿਆਗਦਾ।
ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ।
ਉਸ ਦਾ ਸੁਭਾਅ ਦੇਖੋ ਕਿੱਥੇ ਵੇ, ਉਹ ਫਿਰ ਵੀ ਇਹ ਗੱਲ ਕਹਿੰਦਾ ਜੋ ਕਿਛ ਕਰੇ ਸੋ ਆਪੇ ਸੁਆਮੀ। ਕੀ ਹੋਇਆ ਜੇ ਉਹਨੂੰ ਜਾ ਕੇ ਵੀ ਤੇਰੀ ਨਿੰਦਿਆ ਹੋ ਰਹੀ ਹੈ? ਕਹਿੰਦਾ ਇਹ ਵਾਹਿਗੁਰੂ ਜੀ ਕਰਾ ਰਹੇ ਨੇ ਨਾ, ਮੇਰੇ ਸਾਈਂ ਨੂੰ ਚੰਗਾ ਲੱਗਦਾ। ਠੀਕ ਹੈ, ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ। ਜੋ ਕੁਛ ਕਰਾਉਂਦਾ ਪਿਆ ਪਰਮਾਤਮਾ ਕਰਾਉਂਦਾ ਪਿਆ, ਹਰ ਕਾਰ ਵਾਸਤੇ ਉਹ ਆਪਣੀ ਬਖਸ਼ਿਸ਼ ਕਰਦਾ ਹੈ।
ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ।
ਬੰਦਗੀ ਵਾਲਾ ਗੁਰਮੁਖ ਕਹਿੰਦਾ ਵਾਹਿਗੁਰੂ ਜੀ ਨੂੰ ਸਮਤ ਬਖਸ਼ਣ, ਇਹਦਾ ਭਲਾ ਕਰਨ। ਗੁਰਮੁਖੋ ਸੱਚ ਇਵੇ, ਬਾਬਾ ਸਾਹਿਬ ਦੀ ਬਾਣੀ 'ਚ ਮੈਂ ਕੱਲ੍ਹ ਵੀ ਕਿਹਾ ਸੀ, ਬਾਣੀ ਤਾਂ ਸਾਰੀ ਆਤਮਿਕ ਜੀਵਨ ਹੈ। ਹਾਂ, ਜਦੋਂ ਆਤਮਿਕ ਜੀਵਨ ਜੀਣ ਦੀ ਜਾਂਚ ਆ ਜਾਏਗੀ ਤਾਂ ਬਾਹਰ ਮੁਖੀ ਸਿਸਟਮ ਆਪਣੇ ਆਪ ਠੀਕ ਹੋ ਜਾਂਦਾ। ਅਸੀਂ ਬਾਹਰ ਦੇ ਸਿਸਟਮ 'ਤੇ ਸਾਰੇ ਜ਼ੋਰ ਦੇਣੇ ਪਏ, ਅਤੇ ਇੱਥੋਂ ਤੱਕ ਕਿ ਜਿਹੜਾ ਕੌਮੀ ਗੱਲ ਵੀ ਚੱਲਦੀ, ਜ਼ਿਆਦਾਤਰ ਸਿਸਟਮ ਦੀ ਵਿਆਖਿਆ ਹੋ ਰਹੀ ਹੈ, ਸਪਿਰਚੁਅਲਿਟੀ ਦੀ ਵਿਆਖਿਆ ਨਹੀਂ ਹੁੰਦੀ ਪਈ। ਫਲਾਣਾ ਚੰਗਾ, ਫਲਾਣਾ ਮਾੜਾ, ਉਹਨੇ ਡੋਬ ਦਿੱਤਾ, ਉਹਨੇ ਤਾਰ ਦਿੱਤਾ, ਅੰਦਰ ਕਿੱਥੇ ਜਾ ਡੁੱਬਾ ਇਹਦੇ ਬਾਰੇ ਕੋਈ ਪਤਾ ਨਹੀਂ। ਫਿਰ ਬੇਨਤੀ ਕਰਾਂ ਕਿ ਜਦੋਂ ਅੰਦਰ ਅੰਦਰ ਸ਼ਬਦ ਦੀ ਕਿਰਪਾ ਵਰਤੇਗੀ, ਹੁਣ ਇੱਥੇ ਉਹ ਗੁਰਮੁਖ ਪਿਆਰਾ ਸ਼ਬਦ ਕਹਿ ਰਿਹਾ ਕਿ ਹਰ ਆਪੇ ਹੀ ਮਤ ਦੇਵੈ ਸਵਾਮੀ, ਹਰ ਆਪੇ ਬੋਲ ਬੁਲਾਵੈ। ਉਹਨੇ ਨਿੰਦਕ ਉੱਤੇ ਅਟੈਕ ਕਰਨ ਦੀ ਥਾਂ ਆਪਣਾ ਫੁਰਨਾ ਬਦਲ ਦਿੱਤਾ, ਕਿਉਂਕਿ ਜੇ ਫੁਰਨੇ ਨਾਲ ਵੀ ਅਟੈਕ ਕਰਾਂਗੇ ਤਾਂ ਅਸਰ ਹੋਵੇਗਾ। ਫਿਰ ਬੇਨਤੀ ਸੁਣੋ ਇਹਨੂੰ ਥੋੜ੍ਹਾ ਧਿਆਨ ਨਾਲ, ਜੇ ਥਾਟ ਕਰਕੇ ਵੀ ਮੈਂ ਕਿਸੇ ਨੂੰ ਜ਼ਬਾਨ ਤੋਂ ਕਹਾਂ ਬੜਾ ਭਲਾ, ਅਤੇ ਮਨ ਕਰਕੇ ਕਹੇ ਦਾ ਬੇੜਾ ਧਰ ਜਾ ਜਿਹੜਾ ਨਿੰਦਿਆ ਕਰਦਾ ਪਿਆ ਡੁੱਬ ਜਾਏ, ਇਹਦੇ 'ਚ ਗੁਰੂ ਸਾਹਿਬ ਕਹਿੰਦੇ ਤੇਰੇ ਅੰਦਰ ਦਾ ਫੁਰਨੇ ਕਰਕੇ ਵੀ ਨੁਕਸਾਨ ਹੋਵੇਗਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਬਾਬਾ ਸਾਹਿਬ ਦਾ ਇੱਕ ਸ਼ਲੋਕ ਹੈ, ਫਰੀਦਾ ਬੁਰੇ ਦਾ ਭਲਾ ਕਰ। ਇਹ ਮੈਂ ਇੱਕ ਦਿਨ ਇੱਥੇ ਕਈ ਸਾਲ ਪਹਿਲਾਂ ਕਥਾ ਕਰਦਿਆਂ ਕਿਹਾ ਸੀ, ਅਤੇ ਉਹ ਸਿੰਘਾਂ ਨੇ ਅਰਥ ਹੋਰ ਕਰ ਦਿੱਤੇ ਸਨ ਉਹਦੇ। ਬੁਰੇ ਦਾ ਵੀ ਭਲਾ ਮੰਗ, ਇਹਦੇ ਨਾਲ ਕੀ ਹੋਵੇਗਾ? ਇਹ ਇਸ ਸਲੋਕ ਨੂੰ ਧਿਆਨ ਨਾਲ ਸੁਣਿਓ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਜਦੋਂ ਅਸੀਂ ਬੁਰਿਆਈ ਕਰਨ ਵਾਲੇ ਨੂੰ ਵੀ ਕਹਾਂਗੇ ਰੱਬਾ ਇਹਦਾ ਭਲਾ ਕਰੀ, ਸੱਚ ਇਵੇ ਤੁਹਾਡਾ ਭਲਾ ਸ਼ਬਦ ਕਹਿਣ ਦੇ ਨਾਲ ਉਸ ਬੰਦੇ ਦਾ ਅੰਦਰ ਤਬਦੀਲ ਹੋ ਸਕਦਾ ਹੈ। ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ, ਬਿਮਾਰੀਆਂ ਤੋਂ ਬਚ ਜਾਏਗਾ, ਟੈਨਸ਼ਨ ਮੁਕਤ ਹੋ ਜਾਏਗਾ, ਪੱਲੇ ਸਭ ਕੁਛ ਪਾਏ, ਤੇਰੇ ਪੱਲੇ ਸਭ ਕੁਝ ਆ ਜਾਏਗਾ ਜੇ ਤੂੰ ਭਲਾ ਮੰਗੇਗਾ। ਇਹਦੇ ਨਾਲ ਇੱਕ ਸਲੋਕ ਜਿਹਦੀ ਵਿਆਖਿਆ ਕੀਤੀ ਸੀ, ਜੋ ਤੈ ਮਾਰਨ ਮੁੱਕੀਆਂ ਤਿਨ੍ਹਾਂ ਨਾ ਮਾਰੇ ਘੁੰਮ। ਹੁਣ ਸੁਣੋ ਇਹਦੇ ਅਰਥ ਬੜੇ ਸੌਖੇ, ਜੋ ਤੈਨੂੰ ਈਰਖਾ ਅਧੀਨ ਹੱਥ ਝੁੱਕ ਰਿਹਾ ਉਹਨੂੰ ਵਾਪਸ ਜਾ ਕੇ ਘੁੰਮ ਕੇ ਜਾਂ ਲੱਭ ਕੇ ਤੂੰ ਮਾਰ ਰਿਹਾ। ਜੋ ਤੈ ਮਾਰਨ ਮੁੱਕੀਆਂ ਤਿਨ੍ਹਾਂ ਨਾ ਮਾਰੇ ਘੁੰਮ, ਆਪ ਨੇੜੇ ਘਰ ਜਾਈਏ। ਹੁਣ ਆਪ ਨੇੜਾ ਘਰ ਦਾ ਅਰਥ ਕੀ ਹੈ ਗੁਰਮੁਖੋ? ਆਪ ਨੇੜਾ ਦਾ ਅਰਥ ਹੈ ਆਪਣੇ ਮਨ ਵਿੱਚ, ਆਪਣੇ ਅੰਤਰ ਆਤਮੇ। ਜੇ ਤੂੰ ਚਲਾ ਗਿਆ ਪਿਆਰਿਆ, ਚੇਤੇ ਰੱਖੀ, ਜੇ ਤੂੰ ਫੁਰਨਾ ਕਰਕੇ ਵੀ ਬੁਰਾ ਕਰਨ ਵਾਲੇ ਦਾ, ਤੈਨੂੰ ਧੱਕਾ ਕਰਨ ਵਾਲੇ ਦਾ ਕਿਤੇ ਭਲਾ ਮੰਗ ਰਿਹਾ, ਇੱਕ ਦਿਨ ਉਹ ਤੇਰੇ ਪੈਰਾਂ ਵਿੱਚ ਆ ਡਿੱਗੇਗਾ। ਆਪ ਨੇੜੇ ਘਰ ਤਾਂ ਦਵੈਸ਼ ਨਾਲ ਜਾਇਆ ਹੀ ਨਹੀਂ ਜਾਂਦਾ। ਆਪ ਨੇੜੇ ਦਾ ਅਰਥ ਹੈ ਨਾ ਵੀ ਗੱਡੀ ਚੁੱਕੀ ਆਪਣੇ ਘਰ ਤੁਰ ਗਿਆ, ਗੁਰਦੁਆਰੇ ਲੜਾਈ ਹੁੰਦੀ ਪਈ ਹੈ। ਆਪ ਨੇੜੇ ਦਾ ਅਰਥ ਹੈ ਆਪਣੇ ਥਿਰ ਕਰ ਬੈਸੋ ਹਰ ਜਨ ਪਿਆਰੇ। ਆਪ ਨੇੜੇ ਦਾ ਅਰਥ ਹੈ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ। ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਆ, ਕਹਿੰਦੇ ਨੇ ਉਹ ਗੁਰਮੁਖ ਦੀ ਨਿੰਦਿਆ ਵੀ, ਉਹ ਕਹਿੰਦਾ ਕੋਈ ਨਹੀਂ, ਜਿਵੇਂ ਵਾਹਿਗੁਰੂ ਤੂੰ ਬੁਲਾਉਣਾ ਭਲਾ ਵੀ ਉਹਨਾਂ ਦਾ ਵੀ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ
ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ
ਹਰ ਆਪੇ ਪੰਚ ਤਤ ਵਿਸਥਾਰਾ ਹਰੀ ਪ੍ਰਭੂ ਆਪ ਹੀ ਉਹਨੇ ਪੰਜਾਂ ਤੱਤਾਂ ਦਾ ਵਿਸਤਾਰ ਕੀਤਾ ਸਾਰੀ ਧਰਤੀ ਜਿਹੜੀ ਹੈ ਜੋ ਕੁਝ ਵੀ ਹੈ ਜੀ ਇਹ ਪੰਜ ਤੱਤ ਦਾ ਹੀ ਹੈ ਪਸਾਰਾ ਅਤੇ ਇਕੱਲਾ ਇੱਥੇ ਨਹੀਂ ਇਸ ਪਲੈਨਟ 'ਤੇ ਨਹੀਂ ਪੂਰੇ ਦਾ ਪੂਰਾ ਬ੍ਰਹਿਮੰਡ ਮਹਾਰਾਜ ਨੇ ਕਿਹਾ ਪੰਚ ਤੱਤ ਕਦ ਸੁਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਪੰਜਾਂ ਤੱਤਾਂ ਦੀ ਸਾਰੀ ਸ੍ਰਿਸ਼ਟੀ ਮੇਰਾ ਤੁਹਾਡਾ ਇਸਲਾਮ ਨੇ ਚਾਰ ਤੱਤ ਮੰਨੇ ਸੂਫੀਵਾਦ ਨੇ ਉਹ ਆਕਾਸ਼ ਨੂੰ ਤੱਤ ਨਹੀਂ ਮੰਨਦੇ ਪਰ ਅਸੀਂ ਗੁਰਮਤ 'ਚ ਤੱਤ ਮੰਨਦੇ ਹਾਂ ਜੀ ਆਕਾਸ਼ ਨੂੰ ਹਰ ਆਪੇ ਪੰਚ ਤੱਤ ਵਿਸਤਾਰਾ ਇਕੱਲੀ ਸ੍ਰਿਸ਼ਟੀ ਨਹੀਂ ਜਿਹਦਾ ਬ੍ਰਹਿਮੰਡ ਬਣਿਆ ਉਹਦੇ ਨਾਲ ਹੀ ਪਿੰਡ ਬਣਿਆ ਜੇ ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਅਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਪੰਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਹੇ ਵਾਹਿਗੁਰੂ ਤੂੰ ਹਰ ਆਪੇ ਪੰਚ ਤੱਤ ਵਿਸਥਾਰਾ ਆਪ ਜੀ ਨੇ ਪੰਜਾਂ ਤੱਤਾਂ ਦਾ ਵਿਸਤਾਰ ਕੀਤਾ ਵਿੱਚ ਧਾਤੂ ਪੰਚ ਆਪ ਪਾਵੈ ਰਾਤੀ ਇਹਦੀ ਕਥਾ ਕੀਤੀ ਸੀ ਥੋੜ੍ਹੀ ਜੀ ਧਾਤੂ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ ਜਿਨ੍ਹਾਂ ਨੂੰ ਧਾਤ ਜਾਂ ਧਾਤੂ ਕਿਹਾ ਆ ਪੰਜ ਤੱਤ ਜਿਹੜੇ ਨੇ ਵਿੱਚ ਧਾਤੂ ਪੰਜਾਂ ਤੱਤਾਂ ਦੇ ਵਿੱਚ ਧਾਤੂ ਕੀ ਹੈ ਪਾਣੀ ਦੀ ਧਾਤੂ ਹੈ ਰਸ ਮਿੱਟੀ ਦੀ ਧਾਤੂ ਹੈ ਗੰਧ ਪਾਉਣ ਦੀ ਧਾਤੂ ਹੈ ਸਪਰਸ਼ ਉਸ ਤੋਂ ਬਾਅਦ ਅੱਗ ਤੱਤ ਹੈ ਉਹਦੀ ਧਾਤੂ ਹੈ ਰੂਪ ਆਕਾਸ਼ ਤੱਤ ਉਹਦਾ ਧਾਤੂ ਹੈ ਸ਼ਬਦ ਇਹ ਪੰਜ ਧਾਤੂ ਨੇ ਜਿਹਨੂੰ ਕਹਿੰਦੇ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਪੰਜ ਤੱਤ ਨੇ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ ਤੇ ਪੰਜਾਂ ਧਾਤੂਆਂ ਨੂੰ ਗੁਣਾਂ ਨੂੰ ਅਨੁਭਵ ਕਰਨ ਵਾਲੇ ਪੰਜ ਗਿਆਨ ਇੰਦਰੇ ਨੇ ਸਾਡੇ ਸਿਸਟਮ ਕਿਵੇਂ ਜੁੜਿਆ ਪਿਆ ਤੱਤਾਂ ਨਾਲ ਫਿਰ ਸੁਣਿਓ ਪੰਜ ਤੱਤ ਪਾਣੀ ਦਾ ਤੱਤ ਰਸ ਤੇ ਰਸ ਦੇ ਇੰਦਰੇ ਨੂੰ ਚੱਖਣ ਵਾਲੀ ਜ਼ਬਾਨ ਇਹ ਜ਼ਬਾਨ ਰਸ ਦਾ ਗਿਆਨ ਇੰਦਰਾ ਹੈ ਜਿਹਨੂੰ ਜੀਭ ਕਹਿੰਦੇ ਮਿੱਟੀ ਤੱਤ ਧਾਤੂ ਇਹਦੀ ਗੰਧ ਤੇ ਗੰਧ ਦਾ ਗਿਆਨ ਰੱਖਣ ਵਾਲਾ ਸਾਡਾ ਨੱਕ ਇਹ ਗਿਆਨ ਇੰਦਰਾ ਹੈ ਅੱਗ ਤੱਤ ਅਰੂਪ ਇਹਦੀ ਧਾਤੂ ਤੇ ਰੂਪ ਨੂੰ ਜਾਣਨ ਵਾਲੀ ਸਾਡੀ ਅੱਖ ਇਹ ਅੱਗ ਦਾ ਗਿਆਨ ਇੰਦਰਾ ਹੈ ਹਵਾ ਤੱਤ ਸਪਰਸ਼ ਇਹਦਾ ਧਾਤੂ ਤੇ ਸਾਡੀ ਸਕਿਨ ਸਪਰਸ਼ਤਾ ਨੂੰ ਜਾਣਨ ਵਾਲੀ ਤੇ ਇਹਦਾ ਗਿਆਨ ਇੰਦਰਾ ਹੈ ਬੇਨਤੀ ਕਰਾਂਗਾ ਆਕਾਸ਼ ਤੱਤ ਸ਼ਬਦ ਗੁਣ ਤੇ ਸ਼ਬਦ ਨੂੰ ਜਾਣਨ ਵਾਲਾ ਸਾਡਾ ਕੰਨ ਹੈ ਪੰਜ ਤੱਤ ਨੇ ਪੰਜ ਧਾਤੂ ਨੇ ਪੰਜ ਇਹਨਾਂ ਦੇ ਗਿਆਨ ਇੰਦਰੇ ਨੇ ਤੇ ਪੰਜੇ ਗਿਆਨ ਇੰਦਰੇ ਇਹਨਾਂ ਵਿੱਚੋਂ ਚਾਰ ਤਾਂ ਸਾਡੇ ਆ ਗਰਦਨ ਤੋਂ ਉੱਤੇ ਉੱਤੇ ਨੇ ਨੱਕ ਅੱਖ ਕੰਨ ਤੇ ਸਾਡੀ ਜੀਭ ਮੂੰਹ ਨਹੀਂ ਮੂੰਹ ਕਰਮ ਇੰਦਰਾ ਹੈ ਗਿਆਨ ਇੰਦਰਾ ਸਿਰਫ ਜੀਭ ਹੈ ਉਸ ਤੋਂ ਬਾਅਦ ਜਿਹੜਾ ਪੰਜਵਾਂ ਹੈ ਉਹ ਸਭ ਤੋਂ ਜਿਹਦਾ ਜਿਹੜਾ ਵਿਰਾਟ ਹੈ ਨਾ ਜਿਹੜਾ ਸਭ ਤੋਂ ਵੱਡਾ ਗਿਆਨ ਇੰਦਰਾ ਜੀ ਉਹ ਸਾਡੀ ਸਕਿਨ ਹੈ ਇਹ ਚਮੜੀ ਹੈ ਸਿਰ ਤੋਂ ਪੈਰਾਂ ਤੱਕ ਗੁਰੂ ਸਾਹਿਬ ਕਹਿੰਦੇ ਨੇ ਪ੍ਰਭੂ ਇਹ ਤੂੰ ਹੀ ਖੇਡ ਰਚੀ ਹੈ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਤੇ ਫਿਰ ਤੂੰ ਕਿਰਪਾ ਕੀ ਕੀਤੀ ਉਹਦੇ ਵਰਗਾ ਕੋਈ ਸੁਲਾ ਕੋਲ ਹੋ ਸਕਦਾ ਰੱਬ ਵਰਗਾ ਜੀ ਇਕੱਠੇ ਰੱਖ ਸਕਦਾ ਕੋਈ ਦੱਸੋ ਵੀ ਅਸੀਂ ਅੱਗ ਤੇ ਪਾਣੀ ਇਕੱਠੇ ਰੱਖ ਸਕਾਂਗੇ ਜ਼ੋਰ ਲਾਓ ਅੱਗ ਤੇ ਪਾਣੀ ਇਕੱਠੇ ਨਹੀਂ ਰਹਿਣਗੇ ਉਸ ਪਰਮਾਤਮਾ ਦੀ ਖੇਡ ਦੇਖੋ ਪੰਜ ਤੱਤ ਤੇ ਪੰਜੇ ਇੱਕ ਦੂਜੇ ਦੇ ਵਿਰੋਧੀ ਪੰਜਾਂ ਨੂੰ ਇਕੱਠਿਆਂ ਕਰਕੇ ਉਹਨੇ ਬੰਦਾ ਬਣਾ ਦਿੱਤਾ ਕਹਿੰਦਾ ਆਹ ਲੈ ਤੂੰ ਕਹੀ ਜਾਣਾ ਵੀ ਵਿਰੋਧੀ ਜੁੜਦੇ ਨਹੀਂ ਮੈਂ ਵਿਰੋਧੀਆਂ ਨੂੰ ਜੋੜ ਕੇ ਤੈਨੂੰ ਜੀਵਨ ਦੇਣ ਲੱਗਾ ਵਾਂ ਮਹਾਰਾਜ ਕਹਿੰਦੇ ਨੇ ਹਰ ਆਪੇ ਪੰਚ ਤੱਤ ਦੇ ਵਿਸਤਾਰਾ ਵਿੱਚ ਧਾਤੂ ਆਪ ਪੰਚ ਪਾਵੈ ਉਹਨੇ ਪੰਜ ਵਿੱਚ ਧਾਤੂ ਇਹ ਦੁੱਖ ਪਾ ਦਿੱਤੇ ਹਨ
ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੈ
ਜਨ ਨਾਨਕ ਸਤਿਗੁਰ ਮੇਲੇ ਆਪੇ ਆਪੇ ਹਰ ਆਪੇ ਝਗਰ ਚੁਕਾਵੈ ਉਹ ਵਾਹਿਗੁਰੂ ਤਰਸ ਕਰੇ ਵਿਛੜਿਆਂ ਨੂੰ ਆਪੇ ਮਿਲਾ ਲੈਂਦਾ ਹੈ ਅਤੇ ਜਿਹੜਾ ਅੰਦਰ ਸਾਡੇ ਪੰਜਾਂ ਧਾਤਾਂ ਨੇ ਪੂਰਾ ਕੰਮ ਚੁੱਕਿਆ ਪਿਆ ਕਲੇਸ਼ ਝਗੜਾ ਪਾਇਆ ਜਦੋਂ ਤਰਸ ਕਰੇ ਤਾਂ ਆਪੇ ਇਸ ਝਗੜੇ ਨੂੰ ਦੂਰ ਕਰ ਦਿੰਦਾ ਇਹ ਪਵਿੱਤਰ ਸ਼ਬਦ ਮੈਂ ਅਰਜ਼ ਕੀਤੀ ਦੋ ਵਾਰੀ ਆ ਚੁੱਕਾ ਹੁਕਮਨਾਮਾ ਮੈਨੂੰ ਤਾਂ ਮਿਹਨਤ ਇੰਝ ਲੱਗਦਾ ਵੀ ਸਾਨੂੰ ਮਹਾਰਾਜ ਕਹਿੰਦੇ ਆ ਵੀ ਸਾਨੂੰ ਦੋ ਵਾਰੀ ਕਿਹਾ ਵੀ ਨਿੰਦਿਆ ਨਹੀਂ ਜੇ ਕਰਨੀ ਕਿਸੇ ਦੀ, ਅਸੀਂ ਤਾਂ ਆਪਣੇ 'ਤੇ ਟਿਕਾਵਾਂਗੇ। ਮਹਾਰਾਜ ਨੇ ਕਿਹਾ ਵੀ ਪਰਮਾਤਮਾ ਦੇ ਗੁਣ ਗਾਓ, ਸਿਫਤ ਕਰੋ। ਹਰ ਜਨ ਤਾਂ ਨਹੀਂ ਅਸੀਂ, ਪਰ ਸਾਨੂੰ ਗੁਣ ਦਿੱਤਾ ਵੀ ਨਹੀਂ, ਕਿਸੇ ਦੀ ਨਿੰਦਿਆ ਨਹੀਂ। ਹਾਂ, ਜਿਹੜਾ ਹਰ ਜਨ ਰਾਮ ਨਾਮ ਗੁਣ ਗਾਵਾ ਹੋਵੇ ਨਾ, ਇਹ ਇੰਨੀ ਉੱਚੀ ਅਵਸਥਾ ਹੈ, ਇਹਨੂੰ ਗੁਰੂ ਸਾਹਿਬ ਨੇ ਮੁਕਤ ਪਦ ਦੀ ਤੁਲਨਾ ਦਿੱਤੀ ਹੈ ਜੀ, ਜਿਹੜੀ ਇਹ ਸ਼ਬਦ ਹੈ, ਆਪਣਾ ਗੁਨਾ ਗਵਾਵੈ ਉਸਤਤ ਨਿੰਦਿਆ ਨਾਹੇ ਜੇ, ਕੰਚਨ ਲੋਹ ਸਮਾਨ ਕਹੁ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਣ। ਉਹ ਮੁਕਤ ਪਦ ਦਾ ਅਧਿਕਾਰੀ ਹੈ ਜਿਹਨੂੰ ਪਰਮਾਤਮਾ ਨੇ ਦਾਤ ਦੇ ਦਿੱਤੀ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਸ਼ਾਮ ਦਾ ਇੱਕ ਦੀਵਾਨ ਜੋ 7:30 ਆਪਾਂ ਕਥਾ ਕਰਨੀ ਹੈ, ਕੱਲ੍ਹ ਸਵੇਰੇ ਅਤੇ ਦੁਪਹਿਰੇ 3 ਦੀਵਾਨ ਨੇ। ਸਤਿਗੁਰੂ ਕਿਰਪਾ ਕਰੇ ਮੇਰੇ ਤੋਂ ਬੋਲਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ। ਚਲੋ, ਮੈਂ ਪ੍ਰਚਾਰਕ ਜਮਾਤ ਬਾਰੇ ਬੇਨਤੀ ਕੀਤੀ ਹੈ, ਗੁਰੂ ਘਰ 'ਚ ਜਿਹੜਾ ਵੀ ਸੇਵਾ ਕਰਦਾ ਹੈ ਨਾ, ਮੇਰੀ ਬੇਨਤੀ ਹੈ ਜੇ ਉਹਦਾ ਚੰਗਾ ਨਹੀਂ ਮੰਗਣ ਜੋਗੀ, ਉਹਦੀ ਨਿੰਦਿਆ ਵੀ ਮਤ ਕਰਿਆ ਕਰੀ। ਆਖਰ ਗੁਰੂ ਦੇ ਬੂਹੇ 'ਤੇ ਬੈਠਾ ਹੈ, ਕੀਰਤਨ ਕਰਦਾ, ਉਹ ਪਾਠ ਕਰਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਪ੍ਰਸ਼ਾਦ ਵੰਡਦਾ, ਕੋਈ ਜੋੜੇ ਖਾਨੇ 'ਚ ਖਲੋਤਾ, ਕੋਈ ਲੰਗਰ 'ਚ ਖਲੋਤਾ ਹੈ, ਕੀ ਖੱਟਿਆ ਆਪਾਂ ਆ ਕੇ ਜੇ ਇੱਥੇ ਬੈਠਿਆਂ ਦੀ ਨਿੰਦਿਆ ਕਰਨ ਲੱਗ ਪਏ ਤਾਂ। ਕਿਉਂਕਿ ਆਪਣੇ ਗਿਰਬਾਣ 'ਚ ਝਾਤੀ ਮਾਰ ਕੇ ਦੇਖੀ ਅਸੀਂ, ਇੰਨਾ ਕੋਈ ਸ਼ਬਦ ਸਵੀਕਾਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਕੀ ਫਤਿਹ। ਸਤਨਾਮ, ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇ ਰਾਹ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰੂ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ। ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਿਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ।